ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤਜ ਕੇ ਨਿਜ ਮਤ ਮਾਨ ਕੋ ਜੇ ਮਤ ਮਾਨ ਉਪਮਾਨ ਧਨ ਕਾ ਕਿਨਕਾ ਬਾਂਚਤੇ ਤਾਂ ਤੇ ਤਿਗ ਤਿਕ ਤਾਨ। ਤਜ ਕੇ ਨਿਜ ਮਤ ਮਾਨ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਵਿਰਾਗ ਸ਼ਤਕ ਦਾ ਅੱਠਵਾਂ ਅਧਿਆਏ ਪੜ੍ਹ ਰਹੇ ਸੀ ਦੋ ਤਿੰਨ ਦਿਨਾਂ ਤੋਂ, 47 ਛੰਦ ਕਰ ਚੁੱਕੇ ਹਾਂ। 48ਵਾਂ ਛੰਦ ਅੱਜ ਦੋਹਰੇ ਰੂਪ ਵਿੱਚ ਪ੍ਰਾਰੰਭ ਕਰਾਂਗੇ, ਜਿਸ ਅਧਿਆਏ ਦੇ ਵਿੱਚ ਪਰਥਰ ਹਰੀ ਸਿੱਧ ਜੋਗੀ ਮਹਾਰਾਜ ਰਾਜਿਆਂ ਅਤੇ ਸੰਨਿਆਸੀ ਵਿਦਵਾਨਾਂ ਦੀ ਨਿੰਦਿਆ ਕਰਦੇ ਹੋਏ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਵਿਰਾਗ ਪੈਦਾ ਕਰਨ ਲਈ ਉਪਦੇਸ਼ ਕਰ ਰਹੇ ਹੈ। ਸੋ ਆਓ ਅੱਜ ਜਿਵੇਂ ਬਚਨ ਵਿਚਾਰ ਆ ਰਹੇ ਉਹਨਾਂ ਦੀ ਆਪਾਂ ਵਿਚਾਰ ਕਰੀਏ, ਸਰਵਣ ਕਰੀਏ। ਸੋ ਦੋਹਰਾ ਵਿਚਾਰਦੇ ਹੋਏ ਕਹਿੰਦੇ ਆ, ਤਜ ਕੇ ਨਿਜ ਮਤ ਮਾਨ ਕੋ। ਛੱਡ ਕੇ ਕਹਿੰਦੇ ਆਪਣੀ ਮਤ ਦੇ ਮਾਣ ਨੂੰ, ਭਾਵ ਬੁੱਧੀ ਦੇ ਮਾਣ ਨੂੰ ਜਾਂ ਬੁੱਧੀ ਅਤੇ ਮਾਣ ਸਤਿਕਾਰ ਨੂੰ। ਜੇ ਮਤ ਮਾਨ ਪਮਾਨ, ਜਿਹੜੇ ਬੁੱਧੀਮਾਨ ਪਮਾਨ ਕਹੀਏ ਪੁਰਸ਼, ਵੀ ਪੜ੍ਹੇ ਲਿਖੇ ਸੰਨਿਆਸੀ ਵਿਦਵਾਨ ਬਣ ਕੇ ਵੀ ਜਿਹੜੇ ਮਤੀਮਾਨ ਬੁੱਧੀਮਾਨ ਪਮਾਨ ਕਹੀਏ ਪੁਰਸ਼ ਅਤੇ ਛੱਡ ਕੇ ਆਪਣੀ ਮਤ ਅਤੇ ਮਾਣ ਸਤਿਕਾਰ ਨੂੰ ਤਿਆਗ ਕੇ, ਧਨਕਾ ਕਣਕਾ ਬਾਂਛ ਅਤੇ ਕਿਣਕਾ ਪਾਠ ਵੀ ਹੈ ਅਤੇ ਕਣਕਾ ਪਾਠ ਵੀ ਹੈ ਅਤੇ ਕਣਕਾ ਦਾ ਅਰਥ ਵੀ ਕਿਣਕਾ, ਕਿਣਕਾ ਦਾ ਅਰਥ ਵੀ ਕਿਣਕਾ, ਧਨਕਾ ਕਣਕਾ ਬਾਂਛ ਅਤੇ ਅਤੇ ਧਨ ਦਾ ਜਿਹੜਾ ਕਿਣਕਾ ਆ ਔਰ ਟਕਾ ਪੈਸਾ ਜੋ ਬਾਂਛ ਦੇ ਕਹੀਏ ਚਾਹੁੰਦੇ ਹਨ। ਤਾਂ ਅਤੇ ਤਿਕ ਤਿਕ ਤਾਨ, ਤਾਨ ਕਹੀਏ ਉਹਨਾਂ ਪੁਰਸ਼ਾਂ ਨੂੰ, ਤਾਂ ਅਤੇ ਕਹੀਏ ਇਸ ਕਰਕੇ ਤਿਕ ਕਹੀਏ ਤਿਰਕਾਰ ਹੈ, ਤਿਕ ਕਹੀਏ ਤਿਰਕਾਰ ਹੈ, ਤਾਂ ਅਤੇ ਇਸ ਲਈ ਤਿਰਕਾਰ ਹੈ, ਤਿਰਕਾਰ ਹੈ, ਤਾਨ ਕਹੀਏ ਉਹਨਾਂ ਨੂੰ। ਕਣਕਾ ਕਣਕਾ ਬਾਂਛਦੇ ਤਾਂ ਅਤੇ ਤਿਕ ਤਿਕ ਤਾਨ, ਜਿਹੜੇ ਆਪਣੇ ਬੁੱਧੀ ਅਤੇ ਮਾਣ ਸਤਿਕਾਰ ਨੂੰ ਛੱਡ ਕੇ ਅਤੇ ਜਿਹੜੇ ਬੁੱਧੀਮਾਨ ਪੁਰਸ਼ ਧਨ ਦਾ ਕਿਣਕਾ ਐਸੇ ਰਾਜਿਆਂ ਧਨਵਾਨਾਂ ਕੋਲੋਂ ਮੰਗਦੇ ਆ, ਕਹਿੰਦੇ ਮੈਂ ਇਸੇ ਕਰਕੇ ਪਰਸਰੀ ਕਹਿੰਦਾ ਹਾਂ ਕਿ ਤਾਂ ਅਤੇ ਅਰਥ ਇਸੇ ਕਰਕੇ ਜਾਂ ਇਸੇ ਵਾਸਤੇ ਤਾਂ ਕਿ ਉਹਨਾਂ ਐਸੇ ਸੰਨਿਆਸੀਆਂ ਤਿਆਗੀਆਂ ਵਿਦਵਾਨਾਂ ਨੂੰ ਪੁਰਸ਼ਾਂ ਨੂੰ ਪੰਡਤਾਂ ਨੂੰ ਤਿਰਕਾਰ ਹੈ, ਤਿਰਕਾਰ ਹੈ। ਦੋਹਰਾ ਸੂਮ ਧਨੀ ਧਨ ਕੀ ਕਨੀ, ਕਿਉਂਕਿ ਜੋ ਧਨਵਾਨ ਪੁਰਸ਼ ਆ, ਧਨੀ ਭਾਵ ਧਨੀ ਲੋਕ, ਜੋ ਧਨਵਾਨ ਪੁਰਸ਼ ਆ ਉਹ ਤਾਂ ਬੜੇ ਸੂਮ ਕਿਰਪਣ ਕੰਜੂਸ ਆ ਅਤੇ ਮੰਗਣ ਗਿਆ ਪਤਾ ਨਹੀਂ ਲੱਗਦਾ ਕਿ ਉਹ ਜਿਹੜੀ ਧਨ ਦੀ ਇੱਕ ਕਣੀ ਆ, ਧਨ ਦਾ ਕਿਣਕਾ ਆ। ਦੇਹ ਕਿਦੋ ਨਹਿ ਦੇਹ, ਵੀ ਦੇਹ ਕਹੀਏ ਦੇਣਗੇ, ਦੇਵੇਗੇ ਦੇਣਗੇ ਜਾਂ ਕਿਦੋਂ ਕਹੀਏ, ਜਾਂ ਵੀ ਨਹਿ ਦੇਹ ਜਾਂ ਨਹੀਂ ਦੇਣਗੇ, ਪਤਾ ਨਹੀਂ ਵੀ ਉਹ ਧਨ ਦੀ ਕਣੀ ਕੋਈ ਦੇਵੇ ਜਾਂ ਨਾ ਦੇਵੇ, ਕਿਉਂਕਿ ਉਹ ਬੜੇ ਕੰਜੂਸ ਆ। ਬੁੱਧੀਮਾਨ ਕੀ ਬੁੱਧ ਕੋ, ਪਰ ਉਹ ਇਹੋ ਜਿਹੇ ਧਨਵਾਨ ਪੁਰਸ਼ ਬੁੱਧੀਵਾਨ ਦੀ ਜਿਹੜੀ ਬੁੱਧ ਹੈ ਨਾ ਚੰਗੀ, ਉਸ ਬੁੱਧੀ ਨੂੰ ਮਾਨ ਸਹਿਤ ਕਰ ਲੇ ਹਰ ਲੇਹ, ਐ ਮਾਨ ਦੇ ਸਹਿਤ, ਆਪਣੇ ਹੰਕਾਰ ਦੇ ਸਹਿਤ ਅਤੇ ਉਹਦਾ ਜਿਹੜਾ ਮਾਨ ਦੇ ਸਹਿਤ, ਜਿਹੜਾ ਦਾ ਬੁੱਧੀ ਸੀ ਇਹਦਾ ਮਾਨ ਸਤਿਕਾਰ ਸੀ, ਉਹਦੇ ਸਮੇਤ ਹਰ ਲੇਹ, ਹਰ ਲੈਂਦੇ ਆ ਚੁਰਾ ਲੈਂਦੇ, ਹਰ ਦਸ ਚੁਰਾ ਲੈਂਦੇ ਆ, ਨਾਸ ਕਰ ਲੈਂਦੇ ਆ, ਖਤਮ ਹੀ ਕਰ ਦਿੰਦੇ ਆ ਜਦੋਂ ਆਪਾਂ ਮਾਣ ਕਰਦੇ। ਬੁੱਧੀਮਾਨ ਪੁਰਸ਼ ਦਾ ਮਾਣ ਸਤਿਕਾਰ ਨਹੀਂ ਕੋਈ ਰਹਿਣ ਦਿੰਦੇ ਅਤੇ ਬੁੱਧੀਮਾਨ ਉਹਨਾਂ ਦੇ ਘਰ ਆ ਜਾਂਦੇ, ਉਹ ਪਤਾ ਨਹੀਂ ਧਨ ਦੀ ਕਣੀ ਦੇਣ ਜਾਂ ਨਾ ਦੇਣ। ਦੋਹਰਾ ਦਾਮ ਮਾਤਰ ਨਾਦ ਦਾਮ ਧਨ, ਧਨੀ ਪੁਰਸ਼ ਜਿਹੜੇ ਆ ਉਹ ਦਾਮ ਮਾਤਰ ਭਾਵ ਦਮੜੀ ਮਾਤਰ ਜਿੰਨਾ ਵੀ ਧਨ ਜਿਹੜਾ ਆ ਨਾ ਨਹੀਂ ਦਦਾਮ ਦਦਾਮ ਕਹੀਏ ਦੇਂਦੇ, ਧਨੀ ਪੁਰਸ਼ ਦਮੜੀ ਜਿੰਨਾ ਵੀ ਧਨ ਨਹੀਂ ਦੇਂਦੇ, ਉਲਟਾ ਕੀ ਕਰਦੇ ਹੈ, ਕਰ ਹੈ ਨਿੰਦ ਅਪਮਾਨ, ਸਗੋਂ ਨਿੰਦਾ ਕਰਦੇ ਆ। ਇਹ ਕਿੱਥੇ ਤੁਸੀਂ ਧੱਕੇ ਖਾਂਦੇ ਫਿਰਦੇ, ਕਿੱਥੇ ਤੁਸੀਂ ਤੁਰੇ ਫਿਰਦੇ ਜੇ, ਅਪਮਾਨ ਕਰਦੇ ਆ, ਹੋਰ ਵਾਧੂ ਘੱਟ ਦੀਆਂ ਗੱਲਾਂ ਕਰਦੇ ਆ, ਹੱਦ ਹੋ ਗਈ ਹੈ ਬੋਲਿਆ ਸੁਣਾਇਆ ਤੇ, ਅਸੀਂ ਕੀ ਕਰੀਏ। ਇਸ ਤਰ੍ਹਾਂ ਨਿੰਦਿਆ ਅਤੇ ਅਪਮਾਨ ਕਰਦੇ ਹੈ। ਪੁਰਖ ਪ੍ਰਤਿਸ਼ਠਾਨ ਕੋ, ਅਤੇ ਜਿਸ ਪੁਰਖ ਦੀ ਕਹਿੰਦੇ ਪ੍ਰਤਿਸ਼ਠਾ ਜਿਹੜੀ ਇੱਜ਼ਤ ਆ, ਉਹ ਹਾਨ ਕੋ ਉਹ ਨਾਸ ਹੋ ਜਾਵੇ, ਹਾਂਜੀ ਹਾਨੀ ਹੋ ਜਾਏ। ਅਤੇ ਜੀਵਨ ਮ੍ਰਿਤਕ ਸਮਾਨ, ਉਸਦਾ ਤਾਂ ਕਹਿੰਦੇ ਜਿਉਣਾ ਵੀ ਕਾਹਦਾ, ਉਹਦੇ ਮ੍ਰਿਤਕ ਕਹੀਏ ਮਰਿਆਂ ਦੇ ਸਮਾਨ ਬਰਾਬਰ ਹੀ ਆ। ਜਿਸ ਪੁਰਖ ਦੀ ਇੱਜ਼ਤ ਨਾ ਰਵੇ ਉਹਦਾ ਜਿਉਣਾ ਕਾਹਦਾ, ਉਹਦੇ ਮਰ ਜਾਣਾ ਠੀਕ ਆ, ਹੈ ਕਿਉਂਕਿ ਉਹਦੇ ਪੱਲੇ ਕੋਈ ਨਹੀਂ ਰਹਿ ਜਾਂਦਾ ਜਦੋਂ ਉਹਦਾ ਅਪਮਾਨ ਹੋ ਜਾਂਦਾ ਹੈ। ਪੁਰਖ ਪ੍ਰਤਿਸ਼ਠਾ ਮਾਨਕੋ ਪਾਠ ਵੀ ਕਈ ਸੰਦ ਕੀਤਾ ਕਿ ਮਾਨਕੋ ਭਾਵ ਮਾਨੀ ਪੁਰਸ਼ ਨੂੰ ਜਿਹੜਾ ਨਿਰਾਦਰ ਕਰਾ ਕੇ ਜਿਉਣਾ ਉਹਦੇ ਮੌਤ ਦੇ ਸਮਾਨ ਆ। ਪ੍ਰਤਿਸ਼ਠਾ, ਪ੍ਰਤਿਸ਼ਠਾ ਦਾ ਅਰਥ ਹੁੰਦਾ ਇੱਜ਼ਤ। ਮਾਨਕ ਪੁਰਖ ਪ੍ਰਤਿਸ਼ਠਾ ਮਾਨਕੋ, ਅਤੇ ਭਾਵ ਪੁਰਖ ਦੀ ਜਿਹੜੀ ਇੱਜ਼ਤ ਆ ਅਤੇ ਮਾਨ ਨੂੰ ਜਿਹੜਾ ਖਤਮ ਕਰ ਦੇਣਾ ਆ। ਜੀਵਨ ਮ੍ਰਿਤਕ ਸਮਾਨ ਦਾ ਜੀਵਣਾ ਮਰ ਦੇ ਸਮਾਨ, ਇੱਕ ਪਾਠ ਮੁੱਖ ਪਾਠ ਆ ਪੁਰਖ ਪ੍ਰਤਿਸ਼ਠਾ ਹਾਨ ਕੋ, ਜਿਹਦੇ ਪੁਰਖ ਦੀ ਪ੍ਰਤਿਸ਼ਠਾ ਇੱਜ਼ਤ ਹੀ ਹਾਨ ਨਾਸ ਹੋ ਜਾਵੇ, ਅਤੇ ਉਸ ਦਾ ਅਤੇ ਕੋਦਾ ਅਰਥ ਉਸਦਾ, ਅਤੇ ਜੀਵਨ ਜੀਵਨ ਜਿਹੜਾ ਜਿਉਣਾ ਆ ਉਹਦੇ ਮ੍ਰਿਤਕ ਸਮਾਨ ਮ੍ਰਿਤਕ ਦੇ ਬਰਾਬਰ ਹੀ ਹੈ, ਮਰਨ ਦੇ ਬਰਾਬਰ ਹੀ ਹੈ। ਦੋਹਰਾ ਹਰ ਕੇ ਘਰ ਕੇ ਭੋਗ ਕੋ, ਜੋ ਪੁਰਸ਼ ਆਪਣੇ ਵੇਖੋ ਘਰ ਕੇ ਭੋਗ ਕੋ, ਭਵ ਘਰ ਦੇ ਭੋਗਾਂ ਨੂੰ ਹਰ ਕੇ ਕਹੀਏ ਨਾਸ ਕਰਕੇ ਜਾਂ ਤਿਆਗ ਕਰਕੇ ਸਾਧੂ ਹੋ ਗਏ ਆ, ਅਤੇ ਫਿਰ ਕੀ ਕਰਨ ਦੇ ਆ ਕਿ ਮਨ ਦੀ ਜਿਹੜੀ ਆ ਤ੍ਰਿਪਤੀ ਦੇ ਵਾਸਤੇ, ਤ੍ਰਿਪਤ ਹੈ ਨਿਰਪਨ ਨਿਕੇਤ, ਮਨ ਦੀ ਤ੍ਰਿਪਤੀ ਦੇ ਵਾਸਤੇ ਨਿਰਪਣ ਰਾਜਿਆਂ ਦੇ ਨਿਕੇਤ ਕੀ ਘਰ ਜਾ ਕੇ ਇਹ ਪਦਾਰਥਾਂ ਨੂੰ ਭੋਗਦੇ ਆ। ਤ੍ਰਿਪਤ ਹੈ ਭਾਵ ਕਿ ਰਾਜਿਆਂ ਦੇ ਘਰ ਜਾ ਕੇ ਤ੍ਰਿਪਤ ਹੁੰਦੇ ਆ, ਵੀ ਫਿਰ ਉਹ ਪਦਾਰਥਾਂ ਨੂੰ ਜਾ ਕੇ ਭੋਗਦੇ ਆ। ਕਹਿੰਦੇ ਉਹ ਭੋਗ ਪ੍ਰੇਤ ਕਰ ਇਉਂ ਗ੍ਰਸੇ, ਉਹ ਤੇ ਭੋਗਾਂ ਰੂਪੀ ਪ੍ਰੇ ਭੂਤ ਜਿਹੜਾ ਨਾ ਉਸ ਕਰਕੇ ਇਉਂ ਕਹਿੰਦੇ ਗ੍ਰਸੇ ਹੋਏ ਆ, ਜਿਹੜੇ ਹੈ ਨਿਗਲੇ ਹੋਏ ਆ। ਸਸੀ ਰਾਹੋ ਰਵ ਕੇਤ, ਜਿਸ ਤਰ੍ਹਾਂ ਸਸੀ ਚੰਦਰਮਾ ਨੂੰ ਰਾਹੂ ਅਤੇ ਸੂਰਜ ਨੂੰ ਕੇਤੂ ਜਿਹੜਾ ਗ੍ਰਸ ਲੈਂਦਾ ਹੈ। ਸੱਸ ਦਾ ਅਰਥ, ਸਸੀ ਦਾ ਨਾਮ ਚੰਦਰਮਾ ਆ, ਰਵ ਦਾ ਨਾਮ ਸੂਰਜ ਆ, ਰਾਹੂ ਕੇਤੂ ਜਿਹੜੇ ਆ ਗ੍ਰਹਿ। ਕਹਿੰਦੇ ਜੇ ਜਿਵੇਂ ਸਸੀ ਨੂੰ ਰਾਹੂ ਅਤੇ ਸੂਰਜ ਨੂੰ ਕੇਤੂ ਗ੍ਰਸ ਲੈਂਦਾ, ਇਵੇਂ ਭੋਗਾਂ ਰੂਪੀ ਪ੍ਰੇਤਾਂ ਕਰਕੇ ਗ੍ਰਸੇ ਹੋਏ ਆ ਇਹੋ ਜਿਹੇ ਜਿਹੜੇ ਸਾਧੂ ਬਣੇ ਹੋਏ, ਵੀ ਘਰ ਦੇ ਪਦਾਰਥ ਛੱਡ ਕੇ ਫਿਰ ਉੱਥੇ ਤੁਰੇ ਫਿਰਦੇ ਆ, ਜਿਵੇਂ ਭਰਤਰੀ ਨੇ ਰਾਜ ਭਾਗ ਛੱਡਿਆ, ਜੇ ਫਿਰ ਕਿਤੇ ਫਸਦੇ ਤਾਂ ਉਹੀ ਹਾਲ ਆ ਨਾ। ਦੋਹਰਾ ਸੰਚਿਤ ਅਰਥ ਅਨਰਥ ਕਰ, ਹੁਣ ਕਹਿੰਦੇ ਆ ਇਹ 15 ਪ੍ਰਕਾਰ ਦੇ ਨਰਥ ਮੰਨੇ ਗਏ ਆ, ਅਤੇ 15 ਪ੍ਰਕਾਰ ਦੇ ਨਰਥ ਕਰਕੇ ਜੋ ਮਾਇਆ ਇਕੱਠੀ ਕਰੀ ਕੀਤੀ ਹੈ ਧਨੀਆਂ ਨੇ, ਸੰਚਿਤ ਅਰਥ ਮਾਇਆ ਵਾਸਤੇ, ਅਰਥ ਦਰਥ ਵਾਸਤੇ ਅਨਰਥ ਕਰਕੇ ਜੋ ਇਕੱਠੀ ਅਰਥ ਕਹੀਏ ਕਰਦੇ ਆ ਜਾਂ ਵਾਸਤੇ ਆਪਣੇ ਵਾਸਤੇ ਇਕੱਠੀ ਕਰਦੇ ਆ। ਭੋਗਤ ਸਾਧ ਜੋ ਤਾਸ, 15 ਕਰਮਾਂ ਦੇ ਜਿਹੜੇ 15 ਕਰਮਾਂ ਦਾ ਨਾਮ, ਜਿਹੜੇ 15 ਕਰਮਕਾਰ ਨੇ ਇਹਨਾਂ ਦਾ ਨਾਮ ਅਨਰਥ ਆ। ਉਹ ਕਿਹੜੇ 15 ਅਨਰਥ ਮੰਨੇ ਗਏ, ਕਿਹੜੇ ਚੋਰੀ ਕਰਕੇ ਜਿਹੜੀ ਮਾਇਆ ਇਕੱਠੀ ਕਰਨੀ, ਹਿੰਸਾ ਕਰਕੇ, ਜੀਵ ਹੱਤਿਆ ਕਰਕੇ, ਝੂਠ ਬੋਲ ਕੇ, ਦੰਭ ਕਰਕੇ, ਪਖੰਡ ਜਿਹਾ ਕਰਕੇ, ਕਾਮ ਭਾਵਨਾ ਕਰਕੇ, ਲੜਾਈ ਕਰਕੇ, ਤ੍ਰਿਸ਼ਨਾ ਕਰਕੇ, ਵੈਰ ਭਾਵ ਕਰਕੇ, ਕਿਸੇ ਨਾਲ ਈਰਖਾ ਕਰਕੇ, ਭੇਦ ਭਾਵ ਕਰਕੇ, ਇਤਬਾਰ ਨਾਸ ਕਰਕੇ ਕਿਸੇ ਦਾ, ਫਿਰ ਆਪਣੀ ਚਿੰਤਾ ਕਰਕੇ, ਫਿਰ ਕਿਸੇ ਨੂੰ ਡਰ ਦੇ ਕੇ ਜਾਂ ਕਿਸੇ ਨੂੰ ਦੁੱਖ ਦੇ ਕੇ। ਕਹਿਣ ਦਾ ਭਾਵ ਇਹਨਾਂ ਦਾ ਵੀ ਜਿਸ ਨੇ ਅਨੇਕ ਤਰ੍ਹਾਂ ਨਾਲ ਇਹੋ ਜਿਹੇ ਅਨਰਥ, ਜ਼ੁਲਮ, ਉਪਦਰਵ ਕਰਕੇ ਤੁਹਾਨੂੰ ਸੰਚਿਤ ਕੀਤਾ ਨਾ, ਇਕੱਠਾ ਕੀਤਾ ਹੈ। ਸੰਚਿਤ ਅਰਥ ਅਨਰਥ, ਕਿ ਜੋ ਸੰਚਨਾ ਇਕੱਠਾ ਅਰਥ ਕਹੀਏ, ਅਨਰਥ ਕਰਕੇ ਜਿਹੜੇ ਇਕੱਠਾ ਕਰਦੇ ਮਾਇਆ ਨੂੰ, ਜੋ ਲੋਕ ਇੰਨੇ 15 ਪ੍ਰਕਾਰ ਦੇ ਅਨਰਥ ਕਰਕੇ ਭੋਗਤ ਸਾਧ ਜੋ ਤਾਸ ਕਹੀਏ, ਸਾਧ ਜੋ ਸਾਧੂ ਤਾਸ ਕਹੀਏ, ਉਸ ਐਸੀ ਮਾਇਆ ਦੇ ਆਨੰਦ ਨੂੰ ਭੋਗਤ ਕਹੀਏ ਭੋਗਣਾ ਕਰਦਾ ਆ, ਲੇਤ ਪਾਪ ਸਭ ਆਪ ਤੈ ਹੈ। ਕਹਿੰਦੇ ਉਹ ਜਿਹੜਾ ਸਾਧੂ ਆ, ਹਾਂਜੀ, ਉਸ ਦੇ ਕੀਤੇ ਸਾਰੇ ਪਾਪ ਦੇ ਅਨਰਥ ਆਪ ਲੈ ਲੈਂਦਾ ਹੈ। ਲੇਤ ਪਾਪ ਸਭ ਆਪ ਤੈ ਹੈ, ਤਹਿ ਕਹੀਏ ਉਸ ਦੇ ਜਿਹੜੇ ਸਾਰੇ ਸਭ ਪਾਪ ਆ ਆਪ ਲੈ ਲੈਂਦਾ ਹੈ। ਭਾਵ ਉਹਦੇ ਪੱਲੇ ਆ ਕੇ ਪੈ ਜਾਂਦੇ, ਜਿਹੜਾ ਇਹੋ ਜਿਹੇ ਬੰਦੇ ਦੇ ਅਨਰਥ ਕਰਕੇ ਧਨ ਇਕੱਠੇ ਕਰੀਦੇ ਨੂੰ ਆਪ ਲੈ ਗ੍ਰਹਿਣ ਕਰਦਾ, ਕਹਿੰਦੇ ਉਹਦੇ ਸਾਰੇ ਪਾਪ ਦੇ ਅਨਰਥ ਆਪ ਹੀ ਲੈ ਲੈਂਦਾ, ਆਪਣੇ ਹਿੱਸੇ ਪਾ ਲੈਂਦਾ। ਦੇਤ ਪੁੰਨ ਨਿਜ ਰਾਸ, ਅਤੇ ਆਪ ਕੀ ਦੇ ਪੈਂਦਾ, ਨਿਜ ਕਹੀਏ ਆਪਣੇ ਜਿਹੜੇ ਪੁੰਨ ਆ ਨਾ, ਪੁੰਨਾਂ ਦੀ ਰਾਸ ਪੂੰਜੀ ਆ, ਉਸ ਨੂੰ ਦੇਤ ਕਹੀਏ ਦੇ ਦਿੰਦਾ ਹੈ, ਪਾਪ ਪੁੰਨ ਦੇ ਦਿੰਦਾ ਅਤੇ ਪਾਪ ਖੱਟ ਲੈਂਦਾ ਹੈ। ਦੋਹਰਾ ਭੂਪਨ ਸਮ ਭੂਪਨ ਕੇ, ਜੋ ਕਹਿੰਦੇ ਸਾਧੂ ਬਣ ਕੇ ਅਤੇ ਭੂਪਨ ਸਮ ਭੂਪਨ ਕੇ ਰਾਜਿਆਂ ਵਾਂਗ ਰਾਜੇ ਦੇ, ਠੀਕ ਆ, ਭੂਪਨ ਸਮ ਰਾਜਿਆਂ ਵਾਂਗ ਅਤੇ ਰਜੋਗੁਣੀ ਹੋ ਕੇ, ਜਿਵੇਂ ਰਾਜੇ ਰਜੋਗੁਣੀ ਹੁੰਦੇ ਰਾਜਸੀ ਸੁਭਾਅ ਵਾਲੇ, ਭੂਪਨ ਸਮ ਭੂਪਨ ਕੇ ਭਾਵ ਰਾਜਿਆਂ ਸਮਾਨ ਰਾਜੇ ਦੇ, ਭੋਗਤ ਭੋਗ ਜੋ ਸਾਧ ਜੋ ਸਾਧੂ ਭੋਗ ਜਿਹੜੇ ਆ ਪਦਾਰਥਾਂ ਨੂੰ ਭੋਗਤ ਕੀ ਭੋਗਦਾ ਹੈ, ਸੋ ਤਦ ਵਤ ਦੁਰਗਤ ਗਹੇ। ਕਹਿੰਦੇ ਉਹ ਜਿਹੜਾ ਵਾ ਤਦ ਵਤ, ਤਦ ਭਾਵ ਤਦ ਵਤ ਭਾਵ ਉਸ, ਤਦ ਕਹੀਏ ਉਹਨਾਂ ਰਾਜਿਆਂ ਦੇ ਵੱਧ ਕਹੀਏ ਵਾਂਗ, ਦੁਰਗਤ ਕਹੇ ਦੁਰਗਤੀ ਜਿਹੜੀ ਕਹੇ ਕੀ ਗ੍ਰਹਿਣ ਕਰਦਾ ਹੈ, ਸਮ ਦਾਮਾਦ ਕਰ ਬਾਦ, ਜਿਹੜੇ ਸਮ ਦਮ ਉਪਰਾਮ ਖੜ ਸੰਪਤੀ ਤੇ ਦੇਖਿਆ, ਜਿਹੜੇ ਸ਼ੁਭ ਗੁਣ ਆ ਇਹ ਸ਼ੁਭ ਕਰਮਾਂ ਦਾ ਬਾਦ ਕਹੀਏ ਨਾਸ ਕਰਕੇ, ਸਮ ਦਮ ਆਦਿਕ ਸ਼ੁਭ ਕਰਮਾਂ ਨੂੰ ਨਾਸ ਕਰਕੇ, ਅਤੇ ਉਹ ਉੱਥੋਂ ਕਹੀਏ ਉਹ ਜਿਹੜੇ ਰਾਜੇ ਆ ਉਹਨਾਂ ਰਾਜਿਆਂ ਦੇ ਵਾਂਗ ਵੱਧ ਕਹੀ ਵਾਂਗ ਦੁਰਗਤੀ ਦੁਰਗਤੀ ਨੂੰ ਗ੍ਰਹਿਣ ਕਰਦਾ, ਕਿ ਜਿਵੇਂ ਬਚਨੇ ਸਿਆਣੇ ਦੇ ਤਪੋਂ ਰਾਜ ਅਤੇ ਰਾਜੋ ਨਰਕ ਪ੍ਰਾਪਤ ਹੁੰਦਾ, ਐਵੇਂ ਉਹ ਸਾਧੂ ਵੀ ਨਰਕਾਂ ਦੀ ਅੱਗ ਵਿੱਚ ਜਾ ਕੇ ਡਿੱਗਦਾ, ਅਤੇ ਅਨੇਕ ਤਰ੍ਹਾਂ ਦੀ ਜਿਹੜੀ ਯਾਤਨਾ ਆ ਸਜਾਵਾਂ ਆ ਉਹਨਾਂ ਨੂੰ ਸਹਾਰਤਾ, ਕਿਉਂਕਿ ਉਹਨੇ ਰਾਜੇ ਦੇ ਜਿਹੜੇ ਆ ਪਾਪ ਉਹਦੇ ਖੱਟ ਲਏ ਆ, ਅਤੇ ਪੁੰਨ ਉਹਨੂੰ ਦੇ ਤੇ ਸਭ ਰਾਜਾ ਬਚਾ ਲਿਆ ਨੇ, ਅਤੇ ਆਪਣੇ ਗਲ ਸੇੜ ਦੀ ਬਲਾ ਭੂਪਨ ਸਮ ਭੂਪਾਨ ਕੇ, ਜੋ ਸੰਤ ਸਾਧੂ ਬਣ ਕੇ ਰਾਜਿਆਂ ਦੇ ਸਮਾਨ ਰਜੋ ਗੁਣੀ ਬਿਰਤੀ ਧਾਰ ਕੇ ਰਾਜਿਆਂ ਦੇ ਭੋਗਤ ਭਾਗ ਜੋ ਸਾਧ ਜੋ ਸਾਧੂ ਭੋਗਤ ਭੋਗਾਂ ਨੂੰ ਭੋਗਦਾ ਹੈ, ਸੋ ਤਦ ਵੱਤ ਦੁਰਗਤ ਗਏ। ਕਹਿੰਦੇ ਉਹ ਸੰਤ ਤਦ ਵੱਤ ਭਾਵ ਰਾਜਿਆਂ ਵਾਂਗ, ਸੋ ਕਹੀਏ ਉਹ ਭਾਵ ਸੰਤ ਜਿਹੜਾ ਤਦ ਵੱਤ ਕੀ ਰਾਜਿਆਂ ਵਾਂਗ ਜਿਹੜੀ ਦੁਰਗਤੀ ਹੈ ਖੋਟੀ ਗਤੀ ਹੈ ਨਰਕਾਂ ਦੀ ਉਹਨੂੰ ਗ੍ਰਹਿਣ ਕਰਦਾ ਪ੍ਰਾਪਤ ਕਰਦਾ, ਉਹਨੂੰ ਪ੍ਰਾਪਤ ਹੁੰਦੀ ਦੁਰਗਤੀ, ਸਮ ਦਾਮ ਕਾਰਵਾਦ ਸਮ ਦਾਮ ਆਦਿ ਕਰਵਾਦ, ਸਮ ਅਤੇ ਦਮ ਸੰਤੋਖ ਆਦਿਕ ਗਿੜੇ ਸ਼ੁਭ ਗੁਣ ਸ਼ੁਭ ਕਰਮ ਉਹਦਾ ਬਾਤ ਗਈ ਨਾਸ ਕਰਕੇ ਦੋਹਰਾ ਇਤ ਨਿੰਦਾ ਉਤ ਮੰਦਗਤ। ਕਹਿੰਦੇ ਉਹ ਤੇ ਸਾਧੂ ਦੀ ਤਾਂ ਇਹੋ ਜਿਹੀ ਹਾਲਤ ਹੁੰਦੀ ਆ ਵੀ ਇਸ ਲੋਕ ਦੇ ਵਿੱਚ ਉਹਦੀ ਨਿੰਦਾ ਹੁੰਦੀ ਵੀ ਵੇਖੋ ਕਦਾ ਸਾਧੂ ਰਿਹਾ ਹੈ ਇਹਦੇ ਰਾਜਿਆਂ ਦੇ ਕੋਈ ਮਾੜਾ ਨਿਕਲਿਆ ਅਤੇ ਅੱਗੀ ਦਿਉਗੀ ਤਾਂ ਕੋਈ ਹੈ ਨਹੀਂ। ਉਹ ਤਾਂ ਮੰਦਗਤ ਉਹ ਤਾਂ ਕਹੀਏ ਕਿ ਲੋਕ ਕਹਿੰਦੇ ਵੀ ਇਹਦੀ ਖਾਤਰ ਘਰ ਦੇ ਆ ਗਿਆ ਸੀ ਅਤੇ ਇਹ ਕੀਤਾ ਅਤੇ ਉਹ ਤਾਂ ਮੰਦਗਤ ਉਹ ਤਾਂ ਕਹੀਏ ਪਰਲੋਕ ਜਿਹੜਾ ਅਤੇ ਪਰਲੋਕ ਵਿੱਚ ਜਿਹੜੀ ਮੰਦੀ ਗਤ ਹਾਲਤ ਹੁੰਦੀ ਖੋਟੀ ਜਿਹੜੀ ਦਸ਼ਾ ਹੈ ਨਾ ਨਰਕਾਂ ਦੀ ਉਹ ਪ੍ਰਾਪਤ ਹੁੰਦੀ ਹੈ। ਭ੍ਰਿਸ਼ਟ ਬਿਬ ਲੋਕ ਤਾਸ ਭ੍ਰਿਸ਼ਟ ਬਿਬ ਲੋਕ ਤਾਸ ਕਹੀਏ ਉਸ ਸਾਧੂ ਦੇ ਅਤੇ ਜਿਹੜੇ ਬਿਬ ਲੋਕ ਪਾ ਦੋਨੋਂ ਲੋਕ ਪਾ ਲੋਕ ਪਰਲੋਕ ਭ੍ਰਿਸ਼ਟ ਹੋ ਜਾਂਦੇ ਹੈ ਖਰਾਬ ਹੋ ਜਾਂਦੇ ਹੈ। ਜੋਰਵਤ ਕੋ ਕ੍ਰਿਤਵਤ ਅੱਗੇ ਪ੍ਰਮਾਣ ਦਿੰਦੇ ਭਰਥਰੀ ਮਹਾਰਾਜ ਕਹਿੰਦੇ ਜਿਵੇਂ ਜੋਰਵਤ ਵੀ ਜੋਰਵਤ ਭਾਵ ਤਾਪ ਵਾਲਾ ਜਿਹੜਾ ਵਤਨਾਮ ਵਰਗੇ ਦਾ ਹੁੰਦਾ ਵਤਨਾਮ ਵਾਲੇ ਦਾ ਵੀ ਹੁੰਦਾ ਭਾਵ ਜੋ ਜੋਰਵਤ ਪਾ ਜੋ ਪਾਪ ਤਾਪ ਵਾਲਾ ਜਿਵੇਂ ਤਾਪ ਵਾਲੇ ਪੁਰਸ਼ ਨੂੰ ਕੋਦ ਅਰਥ ਲਾਉਣਾ ਨੂੰ ਜਿਵੇਂ ਤਾਪ ਵਾਲੇ ਪੁਰਸ਼ ਨੂੰ ਕ੍ਰਿਤ ਵਾਲ ਕ੍ਰਿਤਵਤ ਜਿਹੜੀ ਘਿਓ ਵਾਲੀ ਵਸਤੂ ਆ ਪਦਾਰਥ ਆ ਹੈਂ ਜੋਰਵਤ ਕੋ ਕ੍ਰਿਤਵਤ ਹਤੇ ਜਿਵੇਂ ਪਾ ਤਾਪ ਵਾਲੇ ਨੂੰ ਘਿਓ ਵਾਲੀ ਵਸਤੂ ਹਤੇ ਕਿ ਨਾਸ ਕਰਦੀ ਖਰਾਬ ਕਰਦੀ ਸ਼ੁਭ ਕੋ ਨਿਰਿਭ ਕੋ ਓਕ ਅਤੇ ਜਿਹੜਾ ਸ਼ੁਭ ਪੁਰਸ਼ ਆ ਉਸ ਸ਼ੁਭ ਪੁਰਸ਼ ਨੂੰ ਵਿਦਵਾਨ ਨੂੰ ਸੰਨਿਆਸੀ ਨੂੰ ਜਿਹੜੇ ਨਿਰਿਪ ਰਾਜੇ ਦੇ ਘਰ ਅਤੇ ਰਾਜੇ ਨਿਰਿਪ ਓਕ ਜਿਹੜਾ ਰਾਜੇ ਦਾ ਘਰ ਆ ਨਾ ਓਕ ਨਾਮ ਘਰ ਦਾ ਜਿਹੜਾ ਰਾਜੇ ਦਾ ਘਰ ਆ ਉਹ ਨਾਸ ਕਰਦਾ ਆ ਤਾਪ ਵਾਂਗ ਜੇ ਤਾਪ ਵਾਲੇ ਨੂੰ ਘਿਓ ਨਾਸ ਕਰਦਾ ਆ ਇਸੇ ਤਰ੍ਹਾਂ ਸ਼ੁਭ ਪੁਰਸ਼ ਨੂੰ ਰਾਜੇ ਦਾ ਘਰ ਜਿਹੜਾ ਵਾ ਉਹ ਨਾਸ ਕਰਦਾ ਆ ਕਿਉਂਕਿ ਉਹਨੇ ਉੱਥੇ ਜਾ ਕੇ ਸੁੱਖ ਮਾਣਨੇ ਆ ਜਪ ਤਪ ਕੋਈ ਰਹਿਣਾ ਨਹੀਂ ਹੈ ਅਤੇ ਉਹਦਾ ਤਾਂ ਸੱਤਿਆਨਾਸ ਹੋਇਆ ਹੀ ਹੋਇਆ ਅਤੇ ਨਰਕ ਗਾਮੀ ਹੋਇਆ ਹੀ ਹੋਇਆ ਕਿਉਂਕਿ ਤਪ ਕਰਕੇ ਉਹਦੀ ਸੇਵਾ ਸੀ ਤਪ ਉਹ ਛੁੱਟ ਜਾਂਦਾ। ਸੋ ਰਠਾ ਦੁਗਦ ਸਾਧ ਮਨ ਮਾਹੇ ਕਹਿੰਦੇ ਆ ਵੀ ਜਿਸ ਤਰ੍ਹਾਂ ਦੁੱਧ ਦੇ ਵਿੱਚ ਜਰਾ ਮਾਤਰ ਵੀ ਦੁਗਦ ਸਾਧ ਮਨ ਮਾਹੇ ਇਹਦਾ ਅਰਥ ਕਰਨ ਵਾਸਤੇ ਤੁਕ ਸਾਰੀ ਪੜ੍ਹਨੀ ਪੈਣੀ ਹੈ। ਰਾਜ ਅੰਸ ਕਾਂਜੀ ਮਿਲੇ ਕਿਵੇਂ ਕਹਿੰਦੇ ਆ ਵੀ ਜਿਵੇਂ ਦੁੱਧ ਦੇ ਵਿੱਚ ਜਿਹੜੀ ਕਾਂਜੀ ਦੀ ਅੰਸ ਥੋੜ੍ਹੀ ਜਿਹੀ ਆ ਬਾਬਾ ਥੋੜ੍ਹਾ ਜਿਹਾ ਖੱਟਾ ਜਿਹਾ ਉਹ ਆਉਣ ਮਿਲੇ ਅਤੇ ਦੁੱਧ ਜਿਹੜਾ ਵਾ ਬੜੀ ਛੇਤੀ ਖਰਾਬ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਸਾਧੂ ਦਾ ਹੀ ਮਨ ਆ ਉਹਦੇ ਵਿੱਚ ਰਾਜ ਦੀ ਜਿਹੜੀ ਅੰਸ ਆ ਉਹ ਰਾਜ ਅੰਸ ਰੂਪੀ ਕਾਂਜੀ ਮਿਲ ਜਾਵੇ ਨਾ ਤਾਂ ਕਹਿੰਦੇ ਆ ਕਿ ਸਾਧੂ ਦਾ ਜਿਹੜਾ ਮਨ ਆ ਉਹ ਵੀ ਵਿਕਾਰ ਨਾਲ ਉਧਾਰ ਕਰ ਜਾਂਦਾ ਵਿਕਾਰ ਫੁਰਨ ਲੱਗ ਪੈਂਦੇ ਜੁਗਲ ਸੀਗਰ ਫਟ ਜਾਹੇ ਇਹ ਦੋਵੇਂ ਕਹਿੰਦੇ ਬੜੀ ਛੇਤੀ ਫਟ ਜਾਂਦੇ ਹੈ। ਗਹਿ ਮਮੋਖੀ ਨਾ ਹੀ ਦਹ ਇਸ ਕਰਕੇ ਕਹਿੰਦੇ ਆ ਜੀ ਜਿਹੜੇ ਮੁਕਤੀ ਦੀ ਇੱਛਾ ਵਾਲਾ ਪੁਰਸ਼ ਆ ਤਹ ਕਹੀਏ ਇਸ ਰਾਜ ਉਸਨੂੰ ਬਿਲਕੁਲ ਨਾ ਕਹੇ ਕਿ ਗ੍ਰਹਿਣ ਕਰੇ ਅੰਗੀਕਾਰ ਨਾ ਕਰੇ। ਸਮਝਾਈ ਦੁਗਧ ਸਾਧ ਮਨ ਮਾਹੇ ਕਹਿੰਦੇ ਜਿਵੇਂ ਦੁੱਧ ਆ ਅਤੇ ਸਾਧ ਦਾ ਮਨ ਆ ਇਹਦੇ ਵਿੱਚ ਰਾਜ ਅੰਸ ਕਾਂ ਜੀ ਮਿਲੇ ਦੁੱਧ ਵਿੱਚ ਕਾਂ ਜੀ ਮਿਲ ਜਾਵੇ ਕਾਂ ਜੀ ਦੀ ਅੰਸ ਮਿਲ ਜਾਵੇ ਅਤੇ ਇੱਧਰੋਂ ਸਾਧੂ ਦੇ ਮਨ ਵਿੱਚ ਰਾਜ ਦੀ ਅੰਸ ਰੂਪੀ ਕਾਂਜੀ ਮਿਲ ਜਾਵੇ ਜੁਗਲ ਸੀਗਰ ਫਟ ਜਾਹੇ ਦੋਨੋਂ ਬੜੀ ਛੇਤੀ ਫਟ ਜਾਂਦੇ ਹੈ। ਜੇ ਰਾਜ ਦੀ ਰਾਜ ਭਾਗ ਦੀ ਅੰਸ ਥੋੜ੍ਹੀ ਜਿਹੀ ਹੋ ਜਾਏ ਨਾ ਭੋਗ ਪਦਾਰਥਾਂ ਦੀ ਇੱਛਾ ਦੀ ਤਿਆਗੀ ਦੇ ਮਨ ਵਿੱਚ ਸਾਧੂ ਦੇ ਮਨ ਵਿੱਚ ਤਾਂ ਉਦੋਂ ਵਿਕਾਰ ਹੋਣ ਲੱਗ ਪੈਂਦੇ ਆ ਦੁੱਧ ਵਿੱਚ ਲੱਸੀ ਪੈ ਜੇ ਅਤੇ ਉਹ ਫਟ ਜਾਂਦਾ ਖਟੇ ਨਾਲ। ਗਹਿ ਮਮੋਖੀ ਨਾ ਹੀ ਤਹਿ ਤਹਿ ਕਹਿੰਦੇ ਉਹ ਜਿਹੜੀ ਤਹਿ ਦਾ ਅਰਥ ਲਾਉਣਾ ਉਹ ਭਾਵ ਜਿਹੜੀ ਰਾਜ ਅੰਸ ਆ ਉਹੀ ਰਾਜਹੰਸ ਹੈ। ਉਸ ਨੂੰ ਜਿਹੜਾ ਮਮੋਖੀ ਮੁਕਤੀ ਦੀ ਇੱਛਾ ਵਾਲਾ ਪੁਰਸ਼ ਸਾਧੂ ਜਾਣਿਆ ਉਹ ਨਾ ਗਹੇ ਗ੍ਰਹਿਣ ਨਾ ਕਰੇ, ਉਹ ਨਾ ਗ੍ਰਹਿਣ ਕਰੇ, ਅੰਗੀਕਾਰ ਨਾ ਕਰੇ, ਸਗੋਂ ਕਿੱਦਾਂ ਦਾ ਬਣ ਕੇ ਰਹੇ, ਤਿਆਗੀ ਬਣ ਕੇ ਰਹੇ। ਦੋਹਰਾ ਦੋਹੇ ਸਾਧ ਦੋਹੇ ਸਾਧ ਪਾਠ ਗਿਆ ਦੋਹੇ ਸਾਧ ਸਾਧੀਦ ਪਾਠ ਲਿਖਿਆ ਹੈ। ਦੋਹੇ ਸਾਧੀਦ ਧੇਨ ਕੋ ਸਾਧੀਦ ਦਾ ਅਰਥ ਗੁੱਜਰ ਗੀਤਾ ਵਾ ਗੁੱਜਰ ਗੁੱਜਰ ਲੋਕ ਦੋਹੇ ਦਾ ਅਰਥ ਹੁੰਦਾ ਚੋਣਾ। ਜਿਵੇਂ ਉਹ ਭਗਤ ਜੀ ਦਾ ਇਹ ਬਚਨ ਆਉਂਦਾ ਨਹੀਂ ਹੈ ਭਗਤ ਨਾਮਦੇਵ ਜੀ ਦਾ ਆਉਂਦਾ ਹੈ ਨਾ ਦੁੱਧ ਪੀਓ ਕੋ ਬਿੰਦੇ ਰਾਏ ਦੁੱਧ ਪੀਓ ਮੇਰੇ ਮਨ ਵਧੀਆ ਆਏ ਅਤੇ ਉੱਥੇ ਆਉਂਦਾ ਹੈ ਨਾ ਦੁੱਧ ਕਟੋਰੇ ਗੱਡਵੇ ਪਾਣੀ ਕਪਲ ਗਾਏ ਨਾਮੇ ਲੋਹਿਆ ਨੀ ਅਤੇ ਕਪਲ ਜਿਹੜੀ ਗਾਂ ਸੀ ਭਗਤ ਨਾਮਾ ਜੀ ਨੇ ਨਾਮਦੇਵ ਜੀ ਨੇ ਦੋਹੇ ਦੇ ਚੋ ਕੇ ਆਨੀ ਕੇ ਲਿਆਉਂਦੀ ਕਪਲ ਗਾਂ ਦੋਹੇ ਦਾ ਅਰਥ ਹੁੰਦਾ ਚੋਣਾ। ਉਹ ਇੱਥੇ ਮਨ ਉਹੀ ਆਇਆ ਦੋਹੇ ਸਾਧੀਦ ਧੇਨ ਕੋ ਵੀ ਜਿਵੇਂ ਗੁੱਜਰ ਆ ਸਾਧੀਦ ਦਾ ਅਰਥ ਗੁੱਜਰ ਲੋਕ ਜਿਵੇਂ ਗੁੱਜਰ ਲੋਕ ਉਹ ਧੇਨ ਕੋ ਕਹੀਏ ਗਊ ਨੂੰ ਬਹੁਤ ਵੰਡ ਘਾਹ ਆਦਿਕ ਚੰਗਾ ਚਾਰਾ ਖਵਾ ਕੇ ਅਤੇ ਦੋਹੇ ਕਹੀਏ ਚੋ ਲੈਂਦੇ ਆ ਕਿ ਦੁਗਧ ਸੁਕ੍ਰਿਤ ਸਮੂਹ ਸੁਕ੍ਰਿਤ ਕਹੀਏ ਬੜੀ ਸ੍ਰੇਸ਼ਟ ਕਿਰਤ ਦੇ ਨਾਲ ਸਮੂਹ ਕਹੀਏ ਸਾਰਾ ਹੀ ਦੁੱਧ ਚੋ ਲੈਂਦੇ ਆ ਤਰੀਕੇ ਨਾਲ। ਇਸੇ ਤਰ੍ਹਾਂ ਹੀ ਕਹਿੰਦੇ ਹੈ ਕਿ ਅਰਪ ਭੋਗ ਕਾ ਸਾਧ ਤੇ ਹੈ। ਇਸੇ ਤਰ੍ਹਾਂ ਕਹਿੰਦੇ ਹੈ ਵੀ ਜਿਹੜਾ ਰਾਜਾ ਹੁੰਦਾ ਵਾ ਉਹ ਸਾਧੂ ਨੂੰ ਭੋਗ ਅਰਪ ਕਹੀਏ ਅਰਪਣ ਕਰਕੇ ਭਾਵ ਭੇਟਾ ਕਰਕੇ ਭੋਗ ਪਦਾਰਥ ਆਦਿਕ ਭੇਟਾ ਕਰਕੇ ਸ਼ਗਨ ਛਕਾਉਣ ਨੂੰ ਵਸਤਰ ਆਦਿਕ ਅਤੇ ਉਸਦੇ ਜਿਹੜੇ ਸਾਰੇ ਹੈ ਨਾ ਸ੍ਰੇਸ਼ਟ ਕਰਮ ਉਸਦੇ ਜਿਹੜੇ ਸਾਰੇ ਸੁਕ੍ਰਿਤ ਸੁਕ੍ਰਿਤ ਦਾ ਅਰਥ ਆ ਸ੍ਰੇਸ਼ਟ ਕਰਮ ਜਿਹੜੇ ਸ੍ਰੇਸ਼ਟ ਕਰਮ ਆ ਪੂਰਨ ਕਰਮ ਆ ਸਮੂਹ ਕਈ ਸਾਰੇ ਉਹ ਦੁੱਧ ਦੀ ਨਿਆਈ ਜਿਹੜਾ ਚੋ ਲੈਂਦਾ ਖੋਹ ਲੈਂਦਾ ਜਿਹੜੇ ਭੋਗ ਪਦਾਰਥ ਭੇਟਾ ਕਰਨੇ ਮਾਨੋ ਇਹ ਉਸ ਸਾਧ ਨੂੰ ਸਾਧ ਰੂਪੀ ਗਊ ਨੂੰ ਘਾਹ ਵੰਡ ਆਦਿਕ ਦੇਣਾ ਆ ਠੀਕ ਹੈ ਜੀ। ਭੂਪ ਗੋਪ ਬਿਦ ਊਹ ਕਹਿੰਦੇ ਇਸ ਤਰ੍ਹਾਂ ਜਿਹੜਾ ਭੂਪ ਰਾਜਾ ਹੈ ਅਤੇ ਗੋਪ ਕਹੀਏ ਗੁਜਰ ਆ ਗਵਾਲਾ ਆ ਗਊਆ ਚਰਨ ਵਾਲਾ ਮੱਝਾਂ ਚਰਨ ਵਾਲਾ ਉਹਨਾਂ ਦੀ ਜਿਹੜੀ ਵਿਧੀ ਮਰਿਆਦਾ ਆ ਉਹ ਕਹੀਏ ਉਹ ਹੀ ਆ ਉਹੀ ਮਰਿਆਦਾ ਜੋ ਗੁੱਜਰ ਦੀ ਜੋ ਰਾਜੇ ਦੀ ਮਰਿਆਦਾ ਅਤੇ ਗੁੱਜਰ ਦੀ ਮਰਿਆਦਾ ਇੱਕੋ ਹੀ ਆ ਉਹੀ ਮਰਿਆਦਾ ਦੋਨਾਂ ਦੀ ਵੀ ਦੋਹੇ ਸਾਧੀਦ ਧੇਨ ਕੋ ਸਾਧੀਦ ਭਾਵ ਜਿਹੜੇ ਗੁੱਜਰ ਲੋਕ ਆ ਉਹ ਗਊ ਨੂੰ ਦੋਹੇ ਕਹੀਏ ਚੋ ਕਰਕੇ ਇਹ ਚੋ ਲੈਂਦੇ ਆ ਦੁੱਧ ਕਹੀਏ ਸਾਰਾ ਦੁੱਧ ਉਹਦਾ ਵੰਡ ਆਦਿਕ ਖਵਾ ਕੇ ਅਤੇ ਇਸੇ ਤਰ੍ਹਾਂ ਜਿਹੜੇ ਸ੍ਰੇਸ਼ਟ ਕਰਮ ਆ ਸਮੂਹ ਕਹੀਏ ਸਾਰੇ ਆ ਉਹ ਅਰਬ ਕੇ ਨਾ ਭੇਟਾ ਕਰਕੇ ਭੋਗ ਪਦਾਰਥ ਰਾਜਾ ਸਾਧੂ ਨੂੰ ਘਾਸ ਆਦਿਕ ਦੀ ਨਿਆਈ ਅਤੇ ਤੇਹੇ ਦੇ ਜਿਹੜੇ ਆ ਸਾਰੇ ਪੁੰਨ ਕਰਮ ਜਿਹੜੇ ਆ ਖੋ ਲੈਂਦਾ ਆ ਪਰ ਦੁੱਧ ਰੂਪੀ ਜਿਹੜੇ ਗਊ ਰੂਪੀ ਸਾਧੂ ਆ ਉਹਦੇ ਪੁੰਨ ਕਰਮਾਂ ਰੂਪੀ ਦੁੱਧ ਨੂੰ ਚੋ ਲੈਂਦੇ ਰਾਜੇ ਰੂਪੀ ਗੁਜਰ ਪਦਾਰਥ ਰੂਪੀ ਘਾਹ ਆਦਿਕ ਵੰਡ ਆਦਿਕ ਜਿਹੜਾ ਉਹਦਾ ਭੋਗ ਪਦਾਰਥ ਰੂਪੀ ਘਾਹ ਆਦਿਕ ਪਾ ਕੇ ਇਸ ਤਰ੍ਹਾਂ ਭੂਪ ਦੀ ਅਤੇ ਗੋਪ ਗੁੱਜਰ ਦੀ ਜਾਂ ਗਵਾਲੇ ਦੀ ਗੂਆ ਚਾਨਣ ਵਾਲੇ ਮੱਝਾਂ ਚਾਨਣ ਵਾਲੀ ਦੀ ਵਿਧੀ ਜਿਹੜੀ ਮਰਿਆਦਾ ਆ ਉਹ ਕਹੀ ਉਹ ਹੀ ਆ ਇੱਕੋ ਹੀ ਆ। ਦੋਹਰਾ ਬਹੁ ਭੋਗੋਂ ਕਰ ਪੁਸ਼ਟ ਤਨ ਬਹੁਤ ਜਿਹੜੇ ਭੋਗ ਆ ਪਦਾਰਥ ਆ ਉਹਨਾਂ ਕਰਕੇ ਜਿਹੜਾ ਤਨ ਸਰੀਰ ਆ ਉਹ ਪੁਸ਼ਟ ਰਿਸ਼ਟ ਪੁਸ਼ਟ ਬਲਵਾਨ ਹੁੰਦਾ ਹੈ। ਤਨ ਪੁਸ਼ਟ ਇਹ ਮਨ ਪੁਸ਼ਟ ਅਤੇ ਤਨ ਸਰੀਰ ਦੇ ਰਿਸ਼ਟ ਪੁਸ਼ਟ ਬਲਵਾਨ ਹੋਣ ਦੇ ਨਾਲ ਜਿਹੜਾ ਮਨ ਆ ਉਹ ਵੀ ਪੁਸ਼ਟ ਬਲਵਾਨ ਬਾਲ ਵਾਲਾ ਰਿਸ਼ਟ ਪੁਸ਼ਟ ਹੁੰਦਾ ਹੈ। मन पुष्टे मद मदन लो, मन जे पुष्टे कही बलवान हो जाए ते इहदे बलवान हो जाण नाल, क्योंकि मन फिर पूरी फुरती जा जांदा, संकल्प विकल्प ज्यादा वधा जांदा, जिस करके मद हंक जिहड़ा काम आ, मदन कहीए क्रोध आ, मद जिहड़ा हंकार आ, मदन कहीए काम आ, इस तों तक फिर पुष्ट हे तरे पदुरत जिहड़े कहिंदे आत्यादिक जिहड़े है ना काम वाला काम क्रोध आदिक तक, ਇਹ ਪੁਸ਼ਟ ਭਾਵ ਬਲਵਾਨ ਜਿਹੜੇ ਆ, ਇਹ ਕੀ ਆ ਰਿਬ ਵੈਰੀ ਆ। ਇਹ ਵੈਰੀ ਫਿਰ ਜੋ ਦੁਸ਼ਟ ਵੈਰੀ ਆ ਇਹ ਵੀ ਬੜੇ ਕਹਿੰਦੇ ਬਲਵਾਨ ਹੋ ਜਾਂਦੇ ਮਨ ਦੇ ਖੇਡਣ ਦੇ ਨਾਲ। ਇਹ ਦੁਰਤ ਪਾਠ ਨਹੀਂ, ਪਾਠ ਹੈਗਾ ਦੁਸ਼ਟ, ਠੀਕ ਹੈ ਜੀ। ਮਨ ਪੁਸ਼ਟੇ ਮਦ ਮਦਨ ਲਾਓ, ਮਨ ਦੇ ਕਹਿੰਦੇ ਰਿਸ਼ਟ ਪੁਸ਼ਟ ਭਾਵ ਤਗੜੇ ਹੋਣ ਕਰਕੇ ਜਿਹੜਾ ਮਦ ਕਾਮ ਆ, ਮਦ ਜਿਹੜਾ ਹੰਕਾਰ ਆ, ਮਦਨ ਕਹੀਏ ਕਾਮ ਆ, ਇਤਿਆਦਿਕ ਲਾਓ ਕਹੀਏ ਤੱਕ ਜਿਹੜੇ ਆ, ਅਤੇ ਹੇਤ ਪਾਠ ਨਹੀਂ ਆ, ਹੋਤ ਪਾਠ ਆ। ਪੁਸ਼ਟ ਹੋ ਤਾਂ ਰਿਬ ਦੁਸ਼ਟ, ਜਿਹੜੇ ਦੁਸ਼ਟ ਸ਼ਤਰੂ ਰਿਬ ਵੈਰੀ ਆ, ਇਹ ਕਹਿੰਦੇ ਰਿਸ਼ਟ ਪੁਸ਼ਟ ਹੋਤ ਗਈਏ ਹੋ ਜਾਂਦੇ ਆ। ਆਹ ਖੋਟੇ ਆਕਾਰ ਬਹੁਤ ਸ਼ਤਰੂ ਹੁੰਦੇ, ਫਿਰ ਮਨ 'ਚ ਜ਼ਿਆਦਾ ਹੀ ਫੁਰਨੇ ਆਉਣ ਲੱਗ ਪੈਂਦੇ ਨਾ। ਇਸ ਕਰਕੇ ਮਨ ਨੂੰ ਮਾਰੇ ਨੇ ਮਾਰਨ ਵਾਸਤੇ ਕਿਹਾ, ਮਨ ਮਾਰੇ ਮੈਨੂੰ ਭਗਤ ਨਾ ਹੋਈ, ਕਿਉਂਕਿ ਜੇ ਮਨ ਰਿਸ਼ਟ ਪੁਸ਼ਟ ਹੋ ਗਿਆ ਫਿਰ ਆਹ ਜਿਹੜੇ ਦੁਸ਼ਟ ਵੈਰੀ ਆ ਨਾ, ਕਾਮ ਕ੍ਰੋਧ ਲੋਭ ਅਹੰਕਾਰ, ਇਹ ਬੜੇ ਰਿਸ਼ਟ ਪੁਸ਼ਟ ਹੋਤ ਪਈ ਹੋ ਜਾਂਦੇ। ਦੋਹਰਾ, ਜਨ ਬਿਰਕਤ ਕੋ ਭੂਪ ਜਿਨ, ਭਰਤੀ ਮਹਾਰਾਜ ਕਹਿ ਰਹੇ ਹਾਂ ਵੀ ਜੋ ਵਿਰਗਤ ਆ, ਹਾਂਜੀ, ਅਤੇ ਭਾਵ ਤਿਆਗੀ ਸਾਧੂ ਆ, ਅਤੇ ਉਸ ਨੂੰ ਕਹਿੰਦੇ ਜਿਹੜੇ ਧਨੀ ਪੁਰਸ਼ ਆ, ਉਹ ਬਹੁਤੇ ਪਦਾਰਥ ਨਾ ਹੀ ਖਿਲਾਵਾ, ਚੰਗੀ ਗੱਲ, ਬਹੁਤ ਭੁਗਾਵੈ ਭੋਗ, ਜਨ ਵਿਰਗਤ ਕੋ ਭੂਪ ਜੇਨ। ਕਿਹੜੇ ਬਰਗਤ ਜਨ ਨੂੰ, ਬਰਗਤ ਸਾਧੂ ਨੂੰ ਜਿਹੜਾ ਰਾਜਾ ਆ, ਜਿਨ ਕਹੀਏ ਮਤਾਂ ਬਹੁਤ ਭੁਗਾਵੇ ਭੋਗ, ਮਤਾਂ ਬਹੁਤ ਭੋਗ ਭੁਗਾਵੇ, ਦਾਰਥ ਉਹਨੂੰ ਭੁਗਾਵੇ ਪਾਪ ਖਿਲਾਵੇ ਛਕਾਵੇ ਪਹਿਨਾਵੇ, ਜਾਂ ਜਿਨ ਦਾਰਥ ਹੁੰਦਾ ਨਾ, ਵੀ ਜਨ ਬਰਗਤ ਨੂੰ ਜਿਹੜਾ ਰਾਜਾ ਵਾ, ਨਾ ਬਹੁਤੇ ਭੋਗ ਭੁਗਾਵੇ, ਭੋਗ ਦਾਰਥ ਨਾ ਉਹਨੂੰ ਛਕਾਵੇ ਬਹੁਤੇ, ਨਾ ਤਰ ਸਾਧ ਅਸਾਧ ਹੋਏ, ਕਿਉਂਕਿ ਕਹਿੰਦੇ ਨਾ ਤਰ ਨਹੀਂ ਤਾਂ ਜੇ ਖਿਲਾਵੇਗਾ ਤਾਂ ਉਹਨੂੰ ਧਨ ਦਊਗਾ, ਅਤੇ ਕਹਿੰਦੇ ਫਲ ਕੀ ਮਿਲਣਾ, ਨਾ ਤਰਕੀ ਨਹੀਂ ਤਾਂ ਜਿਹੜਾ ਸਾਧੂ ਆ ਉਹ ਸਾਧ ਹੋ ਜਾਏਗਾ, ਸਾਧੂ ਨੂੰ ਰਹੇਗਾ, ਕਿਉਂਕਿ ਆਪਣੇ ਧਰਮ ਦਾ ਜਿਹੜਾ ਤਿਆਗਣਾ ਉਹ ਪਾਪ ਬੜਾ ਵੱਡਾ ਹੈ, ਠੀਕ ਹੈ ਜੀ, ਕਿਉਂਕਿ ਸਾਧੂ ਤੋਂ ਅਸਾਧ ਬਣ ਕੇ ਅਤੇ ਧਰਮ ਛੱਡਿਆ ਗਿਆ ਨਾ, ਆਪਣਾ ਜੋ ਧਰਮ ਸੀ ਸਾਧੂ ਦਾ ਉਹ ਤਾਂ ਛੱਡਿਆ ਗਿਆ। ਪਾਪ ਭੂਪ ਕੋ ਹੋਗ, ਕਹਿੰਦੇ ਉਸ ਗੱਲ ਦਾ ਜਿਹੜਾ ਪਾਪ ਆ ਉਹ ਭੂਪ ਰਾਜੇ ਨੂੰ ਧਨੀ ਪੁਰਸ਼ ਨੂੰ ਹੋ ਗਈਏ ਹੋਵੇਗਾ, ਜੋ ਸਾਧੂ ਦੇ ਧਰਮ ਛੋੜਨ ਅਤੇ ਜੋ ਹੋਣਾ ਆ ਉਹਦਾ ਪਾਪ ਉਹ ਰਾਜੇ ਨੂੰ ਹੋਊਗਾ। ਵੀ ਜੇ ਮਤਲਬ ਜਦੋਂ ਸਾਧ ਅਸਾਧ ਹੋ ਗਿਆ, ਉਹਦਾ ਜਿੰਨਾ ਪਾਪ ਸਾਧੂ ਕਰੇਗਾ ਓਨਾ ਹੀ ਰਾਜੇ ਨੂੰ ਪਾਪ ਲੱਗੂਗਾ, ਕਿਉਂਕਿ ਉਹਦੇ ਸ਼ਗਨ ਸ਼ਗਾਉਣ ਕਰਕੇ ਹੀ ਸਾਧੂ ਵਿਗੜੇ ਹਨ। ਇਸ ਕਰਕੇ ਸਾਧੂ ਜੋ ਜੋ ਕਰਮ ਕਰੀ ਜਾਊਗਾ ਉਹਦਾ ਫਲ ਰਾਜ ਦੇ ਹਿੱਸੇ ਵੀ ਬਰਾਬਰ ਦਾ ਆਈ ਜਾਊਗਾ। ਹੁਣ ਇੱਥੇ ਪ੍ਰਸ਼ਨ ਖੜਾ ਹੋ ਜਾਂਦਾ ਵੀ ਵੇਖੋ, ਕਰਨਾ ਪੁੰਨ ਅਤੇ ਹੋਣਾ ਪਾਪ, ਇਹ ਕਿਹੜੀ ਰੀਤੀ ਵੀ ਕਰਨਾ ਅਤੇ ਪੁੰਨ ਵੀ ਚਲੋ ਸਾਧੂ ਨੂੰ ਛਕਾਈਏ ਉਲਟਾ ਪੈ ਜਾਣਾ, ਅਤੇ ਕਹਿੰਦੇ ਉਹਦਾ ਮਤਲਬ ਕੀ ਆ, ਇਹ ਕਿਹੜੀ ਰੀਤੀ ਆ, ਅਤੇ ਹੁਣ ਦੋਹਰਾ ਕਹਿੰਦੇ ਆ, ਦੋਹਰਾ ਉਚਾਰ ਲੱਗੇ ਆ, ਮਲਣ ਅੰਨ ਕਰ ਮਲਣ ਮਨ, ਕਹਿੰਦੇ ਤਾਂ ਕਿਹਾ ਜੋ ਪਹਿਲਾਂ ਕਥਨ ਕੀਤਾ ਨਾ ਉਹਦਾ ਤੁਹਾਨੂੰ ਦੱਸਦੇ ਹਾਂ ਵੀ 15 ਅਨਰਥ ਕਰਕੇ ਜੋ ਧਨ ਕਮਾਇਆ ਉਹ ਧਨ ਕੀ ਆ ਮੈਲਾ, ਉਸ ਧਨ ਦਾ ਅੰਨ ਕੀ ਆ ਮੈਲਾ ਮਲਣ ਅੰਨ, ਅਤੇ ਜੋ ਚੋਰੀਆਂ ਕਰਕੇ ਹਿੰਸਾ ਕਰਕੇ ਝੂਠ ਬੋਲ ਕੇ ਦਾਂਭ ਪਖੰਡ ਕਾਂ ਭਾਵਨਾ ਕਰਕੇ ਜਿਹੜਾ ਧਨ ਇਕੱਠਾ ਕੀਤਾ ਵਾ ਅਤੇ ਉਹ ਧਨ ਤੋਂ ਬਣਿਆ ਲਿਆਂਦਾ ਅੰਨ, ਉਹ ਅੰਨ ਕੀ ਹੈ ਮਲਣ, ਮਾ ਅੰਨ ਮੈਲਾ ਹੈ, ਅਤੇ ਉਸ ਅੰਨ ਮੈਲੇ ਕਰਕੇ ਜਿਹੜਾ ਛਕਣਾ ਛਕਾਉਣਾ, ਫਿਰ ਮਨ ਵੀ ਮਲਣ ਮਲੀਨ ਹੋਣਾ ਹੈ। ਸ਼ੁੱਧ ਅੰਨ ਕਰ ਸ਼ੁੱਧ, ਸ਼ੁੱਧ ਅੰਨ ਕਰ ਸ਼ੁੱਧ, ਅਤੇ ਜੋ ਖੇਤੀ ਵਪਾਰ ਸੱਚੀ ਕਿਰਤ ਕਾਲਖਾ ਇੱਕ ਸ਼ਰਤੋਂ ਦੇ ਮਿਹਨਤ ਮੁਸ਼ਕਤ ਕਰਕੇ ਕਮਾਇਆ ਪੈਦਾ ਕੀਤਾ ਉਹ ਹੈ ਸ਼ੁੱਧ, ਅਤੇ ਉਹਦੇ ਖਾਣੇ ਕਰਕੇ ਮਨ ਵੀ ਸ਼ੁੱਧ ਹੁੰਦਾ, ਸ਼ੁੱਧ ਅੰਨ ਕਰਕੇ ਮਨ ਵੀ ਸ਼ੁੱਧ ਹੁੰਦਾ ਹੈ। ਜਲ ਵਤ ਚਿੱਤ ਜਾਂ ਸੋ ਮਿਲੇ, ਕਹਿੰਦੇ ਜਲ ਦੀ ਨਾਈ ਜਿਸ ਤਰ੍ਹਾਂ ਅੰਨ ਦੇ ਸਾਥ ਮਨ ਮਿਲਦਾ ਹੈ ਉਸੇ ਤਰ੍ਹਾਂ ਹੋ ਜਾਂਦਾ। ਜਲ ਵਤ ਚਿੱਤ ਜਾਂ ਸੋ ਮਿਲੇ, ਕਹਿੰਦੇ ਜਲ ਵਰਗਾ ਚਿੱਤ ਜਿਸ ਦੇ ਨਾਲ ਮਿਲੇ ਭਵਤ ਤਥਾ, ਤਥਾ ਕਿ ਇਸ ਤਰ੍ਹਾਂ ਹੀ ਭਵਤ ਹੋ ਜਾਂਦਾ ਇਸ ਬੁੱਧ। ਅਤੇ ਬਿਨਾਂ ਨਰਥ ਤੋਂ ਰਾਜਾ ਧਨੀਆਂ ਦੇ ਵੇਖੋ ਹੁੰਦਾ ਹੀ ਨਹੀਂ ਹੈ। ਨਰਥ ਕਾਰਨ ਤੋਂ ਬਿਨਾਂ ਰਾਜਿਆਂ ਕੋਲ ਧਨੀਆਂ ਕੋਲ ਪੈਸਾ ਕਿੱਥੋਂ ਹੋਣ ਡਿਆ? ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਧਨਾ ਜਾਈ, ਮਾਇਆ ਦਾ ਤਾਂ ਸੁਭਾਅ ਹੀ ਆ। ਇਸੇ ਕਰਕੇ ਇਹ ਮੈਲਾ, ਅਤੇ ਜਿਸ ਤਰ੍ਹਾਂ ਜਲ ਜਿਸ ਰੰਗ ਨਾਲ ਹੀ ਮਿਲਦਾ ਉਹੀ ਸਰੂਪ ਧਾਰਨ ਕਰ ਲੈਂਦਾ, ਇਸ ਤਰ੍ਹਾਂ ਮਨ ਦੀ ਜਿਹੜੀ ਰੀਤੀ ਜਾਣ ਲਓ ਇਸ ਬੁੱਧ, ਇਸ ਦੀ ਬੁੱਧੀ ਜਿਹੜੀ ਆ, ਇਸ ਬੁੱਧੀ ਦੀ ਜਿਹੜੀ ਰੀਤੀ ਆ ਉਸੇ ਤਰ੍ਹਾਂ ਤੁਸੀਂ ਜਾਣ ਲਓ ਫਿਰ ਤੁਸੀਂ, ਇੱਦਾਂ ਹੁੰਦਾ ਆ। ਜਲ ਵਤ ਚਿੱਤ ਜਾਂ ਸੋ ਮਿਲੇ, ਕਿ ਪਾਣੀ ਜਿਸ ਰੰਗ ਨਾਲ ਹੀ ਮਿਲ ਜਾਂਦਾ ਉਸ ਦਾ ਰੰਗ ਹੋ ਜਾਂਦਾ, ਉਸੇ ਤਰ੍ਹਾਂ ਹੀ ਇਹ ਮਨ ਦੀ ਜਿਹੜਾ ਮਨ ਕਹਿ ਲਓ ਜਾਂ ਚੇਤ ਕਹਿ ਲਓ ਜਿਸ ਦੇ ਨਾਲ ਮਿਲ ਜਾਂਦਾ ਉਸੇ ਤਰ੍ਹਾਂ ਦਾ ਹੀ ਇਹ ਭਗਵਤ ਤਥਾ ਇਸ ਬੁੱਧ, ਇਸ ਬੁੱਧੀ ਦਾ ਸੁਭਾਅ ਵੀ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ, ਚੇਤ ਮਨ ਉਸੇ ਤਰ੍ਹਾਂ ਹੀ ਹੋ ਜਾਂਦਾ। ਦੋਹਰਾ ਭਾਰਤ ਨਾੜ ਸਤ ਭਾਵ ਕਰ, ਕਹਿੰਦੇ ਵੀ ਜੋ ਸ੍ਰੇਸ਼ਟ ਬਾਰਦਾਤ ਸ੍ਰੇਸ਼ਟ ਧਨਾੜ ਕੇ ਧਨਾੜ ਪੁਰਸ਼ ਧਨੀ ਪੁਰਸ਼ ਧਨਵਾਨ ਪੁਰਸ਼ ਉਹ ਸੱਤ ਭਾਵ ਕਰਕੇ ਪਾ, ਸੁੱਚੇ ਭਾਵ ਕਰਕੇ, ਸੁੱਚੇ ਭਾਵ ਦੇ ਵਿਵਹਾਰ ਕਰਕੇ ਜਜੇ ਸੱਤ ਕੋ ਜੋ ਇਹ, ਵੀ ਜੋ ਇਸ ਤਰ੍ਹਾਂ ਵਿਵਹਾਰ ਨਾਲ ਧਨ ਕਮਾਉਂਦਾ ਅਤੇ ਫਿਰ ਜਿਹੜੇ ਹੈ ਜੋ ਕਿ ਜੋ ਸੰਤ ਜਣਾਂ ਦੀ ਜਜੇ ਕਹੀਏ ਪੂਜਾ ਕਰਦਾ ਆ, ਇੱਥੇ ਪਾਠ ਸੱਤ ਲਿਖਿਆ ਸੰਤ ਪਾਠ ਆ, ਤਾਂ ਭਾਰਤ ਨਾੜ ਸਦਭਾਵ ਕਰ, ਵੀ ਸ੍ਰੇਸ਼ਟ ਜੋ ਧਨੀ ਹੈ ਨਾ ਜਿਸ ਨੇ ਵਿਆਜ ਖੇਤੀ ਆਦਿ ਦੇ ਨਾਲ ਧਨ ਪੈਦਾ ਕੀਤਾ ਆ, ਅਤੇ ਉਹ ਜਿਹਨੇ ਭਾਵ ਹੱਕ ਸੱਚ ਦੀ ਕਮਾਈ ਕੀਤੀ ਆ, ਅਤੇ ਜਜੇ ਸੰਤ ਕੋ ਜੋ ਇਹ ਜੋ ਪੁਰਸ਼ ਕਿ ਫਿਰ ਸੰਤਾਂ ਦੀ ਜਜੇ ਕਹੀਏ ਪੂਜਾ ਕਰਦਾ ਸਾਧੂਆਂ ਨੂੰ ਪੂਜਦਾ ਹੈ। ਗੰਗੋਦਕ ਕੇ ਪਾਨ ਸਮ, ਉਹ ਗੰਗੋਦਕ ਗੰਗ ਓਦਕ ਪਾਉ ਗੰਗਾ ਦੇ ਜਲ ਦੇ ਸਮਾਨ ਆ, ਉਹ ਗੰਗਾ ਦੇ ਪਾਣੀ ਸਮਾਨ ਆ। ਤ੍ਰਿਖਾ ਕੁਗਤ ਹਦ ਦੋਏ, ਵੀ ਜਿਸ ਤਰ੍ਹਾਂ ਗੰਗਾ ਦੇ ਜਲ ਦੇ ਪੀਣ ਕਰਕੇ ਤੇ ਵੀ ਮੁੜਦੀ ਆ, ਨਾਸ ਹੋ ਜਾਂਦੀ ਹੈ ਅਤੇ ਪਾਪ ਵੀ ਨਾਸ ਹੋ ਜਾਂਦੇ ਆ। ਕੁਗਤ ਖੋਟੀ ਗਤੀ, ਪਾਪ ਖੋਟੀ ਗਤੀ ਕੀ ਪਾਪਾਂ ਦੀ ਗਤੀ ਹੱਦ ਕਹੀਏ ਨਾਸ ਹੋ ਜਾਂਦੀ, ਦੋਵੇਂ ਚੀਜ਼ਾਂ ਹੀ ਤੇ ਵੀ ਅਤੇ ਕੁਗਤ ਪਾਪ ਖੋਟੀ ਗਤੀ ਹੱਦ ਕਹੀ ਨਾਸ ਹੋ ਜਾਂਦੀ ਹੈ। ਉਹ ਪੁਰਸ਼ ਗੰਗਾ ਦੇ ਪਾਣੀ ਸਮਾਨ ਆ, ਪਾਪ ਉਹਦੀ ਮਨੋਕਾਮਨਾ ਪੂਰੀ ਹੁੰਦੀ ਆ ਅਤੇ ਉਹਦੀ ਮੁਕਤੀ ਦੀ ਇੱਛਾ ਵੀ ਪੂਰੀ ਹੁੰਦੀ ਆ, ਮੁਕਤ ਵੀ ਹੁੰਦਾ ਆ ਕਿਉਂਕਿ ਸਾਧੂ ਦੀ ਸੇਵਾ ਕੀਤੀ ਭਾਵਨਾ ਨਾਲ, ਅਤੇ ਉਹਦੇ ਮਨ ਦੀ ਜੋ ਇੱਛਾ ਵੀ ਇੱਦਾਂ ਹੋ ਜਾਵੇ ਮਹਾਰਾਜ ਕੋਈ ਘਾਟ ਹੈ ਬੱਚੇ ਆਦਿ ਕੋਈ ਧਨ ਦੁੱਧ ਦੀ ਉਹ ਵੀ ਪੂਰੀ ਹੋ ਜਾਂਦੀ ਹੈ। ਇਸ ਤਰ੍ਹਾਂ ਉਹ ਗੰਗਾ ਦੇ ਪਾਣੀ ਸਮਾਨ ਆ, ਉਹਦਾ ਕੀਤਾ ਹੋਇਆ ਦਾਨ ਪੁੰਨ ਗੰਗਾ ਜਲ ਦੇ ਗੰਗੋਦਕ ਦੇ ਪਾਨ ਸਮ, ਗੰਗਾ ਜਲ ਦੇ ਪਾਣੀ ਸਮਾਨ ਆ, ਅਤੇ ਜੋ ਤ੍ਰੇਹ ਤੋਂ ਵੀ ਬੁਰੀ ਤ੍ਰੇਹ ਅਤੇ ਬੁਰੀ ਗਤੋਂ ਨਾਸ ਕਰਦੇ ਆ। ਸ਼ੁੱਧ ਵਿਹਾਰ ਕਰਨ ਵਾਲਾ ਧਨਵਾਨ ਪੁਰਸ਼ ਸੰਤਾਂ ਦੀ ਸੇਵਾ ਪੂਜਾ ਕਰਦਾ, ਉਹਦੀ ਮਨੋਕਾਮਨਾ ਪੂਰੀਆਂ ਹੁੰਦੀਆਂ, ਅੰਤ ਨੂੰ ਮੁਕਤੀ ਪ੍ਰਾਪਤ ਕਰ ਲੈਂਦਾ ਵੀ ਸਾਧੂ ਸੇਵਾ ਬੜੀ ਕਰਦਾ ਦੋਹਰਾ ਸੋਰਠਾ ਤਾਂ ਤੇ ਯਥਾ ਅਧਿਕਾਰ ਇਸ ਕਰਕੇ ਕਹਿੰਦੇ ਯਥਾ ਕਹੀਏ ਜੈਸਾ ਧਿਕਾਰ ਪਾਠ ਜਿਹੜਾ ਨਾ ਇਹਨੂੰ ਧਿਕਾਰ ਨਹੀਂ ਕਹਿਣਾ ਪਾਠ ਕਰ ਵੀ ਆਪਾਂ ਜਦੋਂ ਪਾਠ ਕਰਨਾ ਉਦੋਂ ਅਰਥ ਮੁਤਾਬਕ ਉਚਾਰਨ ਦਾ ਤਾਂ ਤੇ ਯਥਾ ਅਧਿਕਾਰ ਭਾਵ ਉਹਦਾ ਕੰਨਾਂ ਵਿੱਚ ਨਿਕਲ ਜਾਣਾ ਐੜਾ ਅਤੇ ਉਹ ਬਣ ਜਾਣਾ ਅਧਿਕਾਰ ਯਾ ਅਤੇ ਯਥਾ ਅਧਿਕਾਰ ਇਸ ਕਰ ਤਾਂ ਤੇ ਕਹੀ ਇਸ ਕਰਕੇ ਇਸ ਵਾਸਤੇ ਯਥਾ ਜਿਸ ਤਰ੍ਹਾਂ ਦਾ ਅਧਿਕਾਰ ਕਹੀ ਅਧਿਕਾਰੀ ਆ ਅਧਿਕਾਰ ਵਾਲਾ ਸਾਧੂ ਆ ਜਜੇ ਸਾਧਕੋ ਭੂਪ ਵਰ ਜਿਹੜਾ ਭੂਪ ਸ੍ਰੇਸ਼ਟ ਭੂਪ ਹਰ ਕੀ ਸ੍ਰੇਸ਼ਟ ਭੂਪ ਕਹੀ ਰਾਜਾ ਜਾਂ ਸ੍ਰੇਸ਼ਟ ਜੋ ਧਨੀ ਆ ਉਸ ਦੇ ਅਧਿਕਾਰ ਅਨੁਸਾਰ ਹੀ ਕਿ ਇਹਨੂੰ ਕਿਹੜੀ ਚੀਜ਼ ਦਿੱਤਾ ਇਹਦਾ ਮਨ ਨਾ ਮੈਲਾ ਹੋਵੇ ਇਹਦੀ ਭਗਤੀ ਨਾ ਭੰਗ ਹੋਵੇ ਉਹ ਸਾਧੂ ਜਜੇ ਕਹੀਏ ਪੂਜੇ ਉਹ ਸਾਧੂ ਦੀ ਪੂਜਾ ਸੇਵਾ ਕਰਕੇ ਅਤੇ ਆਪਣਾ ਭਲਾ ਮਨਾਵੇ ਭਾਵ ਧਨਵਾਨ ਪੁਰਸ਼ ਧਨ ਮੰਨਣ ਵੇਲੇ ਇਸ ਗੱਲ ਦਾ ਧਿਆਨ ਕਰੇ ਕਿ ਇਹ ਧਨ ਦਾ ਅਧਿਕਾਰੀ ਹੈ ਜਾਂ ਨਹੀਂ ਜੇਕਰ ਉਹ ਧਨ ਲੈ ਕੇ ਜੂਆ ਖੇਡਣ ਲੱਗ ਪਿਆ ਜਾਂ ਸ਼ਰਾਬ ਪੀਣ ਲੱਗ ਪਿਆ ਤਾਂ ਇਹਨਾਂ ਕਰਮਾਂ ਦੇ ਕਾਰਨ ਕਰਕੇ ਜੋ ਵੀ ਪਾਪ ਹੋਊਗਾ ਉਹ ਮੈਨੂੰ ਦਾਤੇ ਨੂੰ ਹੋਣਾ ਇਸ ਕਰਕੇ ਵਿਚਾਰ ਕਰਕੇ ਸਾਧੂ ਨੂੰ ਜਜੇ ਕਹੀਏ ਪੂਜੇ ਦੀ ਪੂਜਾ ਕਰੇ ਨਾ ਤਰ ਤੈਨੂੰ ਧਿਕਾਰ ਦੇਤ ਨਹੀਂ ਤਾਂ ਕਹਿੰਦੇ ਤੈਨੂੰ ਕਹੀਏ ਉਹਨਾਂ ਦੋਹਾਂ ਨੂੰ ਤੈਨੂੰ ਕਹੀਏ ਉਹਨਾਂ ਸਾਧੂ ਨੂੰ ਵੀ ਅਤੇ ਦਾਤੇ ਨੂੰ ਧਿਕਾਰਾਂ ਭਾਵੇਂ ਧਿਕਾਰਾਂ ਦੇ ਦਿੰਦੇ ਆ ਲੇਤ ਜੋ ਵਿਚਾਰ ਬਿਨ ਨਹੀਂ ਇਹ ਅਰਥ ਗਲਤ ਹੋ ਗਿਆ ਕਿਉਂਕਿ ਇਹ ਸੋਰਠਾ ਨਾ ਸੋਰਠੇ ਦਾ ਵਿਸ਼ਰਾਮ ਅੱਗੇ ਪਿੱਛੇ ਦੋਹਰੇ 'ਚ ਅਲੱਗ ਲੱਗਦਾ ਉਲਟਾ ਲੱਗਦਾ ਨਾ ਧਰਤੇ ਨੇ ਧਿਕਾਰ ਦੇਤ ਨਾ ਧਰਤੇ ਨੇ ਧਿਕਾਰ ਵੀ ਜਿਸ ਤਰ੍ਹਾਂ ਕੋਈ ਵਸਤਰਧਾਰੀ ਹੋਵੇ ਪੈਸੇ ਨੂੰ ਲੈ ਕਰ ਸ਼ੁਭ ਮਾਰਗ ਵਿੱਚ ਵਰਤਣ ਵਾਲਾ ਹੋਵੇ ਉਸ ਨੂੰ ਧਨ ਵਸਤਰ ਦੇ ਸਹਿਜ ਪੂਜੇ ਅਤੇ ਜੋ ਵਿਕਾਰੀ ਹੋਵੇ ਸ਼ਰਾਬ ਆਦਿਕ ਦਾ ਵਰਤਣ ਵਾਲਾ ਹੋਵੇ ਉਸ ਨੂੰ ਧਨ ਨਾ ਦੇਵੇ ਇਸ ਤਰ੍ਹਾਂ ਜਿਸ ਤਰ੍ਹਾਂ ਅਧਿਕਾਰੀ ਨਾ ਉਸ ਤਰ੍ਹਾਂ ਸਾਧੂ ਨੂੰ ਰਾਜਾ ਸ੍ਰੇਸ਼ਟ ਰਾਜਾ ਜਿਹੜਾ ਪੂਜੇ ਅਤੇ ਜੋ ਵਰਗਤ ਹੋਵੇ ਉਸ ਨੂੰ ਕੁਝ ਵੀ ਨਾ ਦੇਵੇ ਸਗੋਂ ਜੋ ਕੁਝ ਲੋੜ ਦੇ ਬੰਦ ਉਨੇ ਉਨੀ ਕੁ ਵਸਤੂ ਦੇਵੇ ਅਧਿਕਾਰ ਦੇ ਕੇ ਪੂਜੇ ਨਾ ਤਾਂ ਤਿੰਨੇ ਅਧਿਕਾਰ ਨਹੀਂ ਤਾਂ ਕਹਿੰਦੇ ਉਸ ਪੁਰਸ਼ ਨੂੰ ਤਿੰਨੇ ਕਹੀਏ ਉਹਨਾਂ ਨੂੰ ਧਿਕਾਰ ਤ੍ਰਿਗਕਾਰ ਹੈ ਕਿ ਉਹਨਾਂ ਨੂੰ ਜੋ ਦੇ ਤਲੇ ਤੇ ਜੋ ਵਿਚਾਰ ਬਿਨ ਦੇ ਤਲੇ ਤੇ ਜੋ ਵਿਚਾਰ ਬਿਨ ਜੋ ਕਹਿੰਦੇ ਵਿਚਾਰ ਤੋਂ ਬਿਨਾਂ ਲੈਂਦਾ ਆ ਅਤੇ ਜੋ ਵਿਚਾਰ ਤੋਂ ਬਿਨਾਂ ਧਨ ਦਿੰਦਾ ਹੈ ਜੋ ਵਿਚਾਰ ਤੋਂ ਬਿਨਾਂ ਸਾਧੂ ਬਣ ਕੇ ਅਤੇ ਵਸਤੂਆਂ ਲਈ ਜਾਂਦਾ ਵੇਂਦਾ ਨਹੀਂ ਮੇਰਾ ਜੀਵਨ ਵਿਗੜੂਗਾ ਅਤੇ ਜੋ ਵਿਚਾਰ ਤੋਂ ਬਿਨਾਂ ਹੀ ਦਾਤਾ ਜਿਹੜਾ ਰਾਜਾ ਉਹ ਦੇਈ ਜਾਂਦਾ ਵੀ ਇਹ ਨਹੀਂ ਵੇਂਦਾ ਵੀ ਇਹ ਉਲਟਾ ਸਿੱਧਾ ਕੰਮ ਕਰਦੇ ਮੈਨੂੰ ਭੁਗਤਣਾ ਪਊਗਾ ਇਸ ਕਰਕੇ ਲੈਣ ਵਾਲੇ ਨੂੰ ਵੀ ਆਪਣਾ ਅਧਿਕਾਰ ਦੇਖ ਲੈਣਾ ਚਾਹੀਦਾ ਵੀ ਮੇਰਾ ਇਹਦੇ ਨਾਲ ਨੁਕਸਾਨ ਨਾ ਹੋਵੇ ਨਾ ਧਰ ਤਿੰਨੋ ਤਿੰਨੇ ਅਧਿਕਾਰ ਨਹੀਂ ਤਾਂ ਕਹਿੰਦੇ ਤਿੰਨੇ ਕਹੀਏ ਉਹਨਾਂ ਨੂੰ ਤਿਰ ਅਧਿਕਾਰਾਂ ਤਿਰਗਕਾਰ ਆ ਅਤੇ ਉਹਨਾਂ ਨੂੰ ਪਰਮੇਸ਼ਰ ਦੇ ਦਰ ਤੋਂ ਧਰਕਾਰਾਂ ਮਿਲਦੀਆਂ ਉਲਟੇ ਕੰਮ ਹੋਣ ਕਰਕੇ ਸਾਡੇ ਵਰਗਿਆਂ ਨੂੰ ਦੇਹ ਤਲੇਤ ਜੋ ਵਿਚਾਰ ਬਿਨ ਜਿਹੜੇ ਵਿਚਾਰ ਤੋਂ ਬਿਨਾਂ ਦਿੰਦੇ ਆ ਦਾਤੇ ਬਣ ਕੇ ਅਤੇ ਵਿਚਾਰ ਤੋਂ ਬਿਨਾਂ ਜੋ ਲੈਂਦੇ ਆ ਜਾਚਕ ਬਣ ਕੇ ਸੋਰਠਾ ਨਿਰਿਪ ਧਨ ਨਿਰਿਪ ਕੇ ਧਨ ਦੇ ਤੀਰ ਇੱਕ ਤਾਂ ਪਾਠਾਂ ਦੀ ਬਹੁਤ ਗਲਤੀ ਕਈ ਥਾਂ 'ਤੇ ਨਿਰਿਪ ਕੇ ਧਨ ਇਹ ਧੀਰ ਲਿਖਿਆ ਪਰ ਪਾਠ ਸ਼ੁੱਧ ਬਣਦਾ ਨਿਰਿਪ ਧਨ ਧਨ ਅਤੇ ਧੀਰ ਨਿਰਿਪ ਭਾਵ ਰਾਜਾ ਕੇ ਰਾਜਾ ਦੇ ਨਿਰਿਪ ਕੇ ਧਨ ਧਨ ਅਤੇ ਧੀਰ ਇੱਦਾਂ ਪਾਠ ਕਰ ਲੈਣਾ ਕਿ ਪਾਠ ਲਾ ਲੈਣਾ ਭਾਵ ਰਾਜਾ ਦੇ ਜਿਹੜੇ ਧਨ ਕਹੀਏ ਧਨਖ ਆ ਰਾਜਾ ਦੇ ਧਨਖ ਰੂਪੀ ਜਿਹੜਾ ਧਨ ਆ ਪਹਿਲੇ ਧਨ ਦਾ ਅਰਥ ਕੀ ਲਾਉਣਾ ਧਨ ਅਤੇ ਦੂਜੇ ਧਨ ਦਾ ਅਰਥ ਲਾਉਣਾ ਧਨਖ ਰਾਜਾ ਦਾ ਜਿਹੜਾ ਧਨ ਰੂਪੀ ਧਨ ਕਿਹਾ, ਉਸ ਤੋਂ ਜਿਹੜਾ ਧੀਰ ਧੀਰ ਗਈ, ਧੀਰ ਜਵਾਨ ਪੁਰਸ਼ ਆ, ਆਤਮ ਵੇਤਾ ਪੁਰਸ਼ ਆ, ਹਾਂਜੀ ਬ੍ਰਹਮ ਵੇਤਾ ਪੁਰਸ਼ ਆ, ਉਹ ਕਹਿੰਦੇ ਸਰ ਕੇ ਸਮ, ਸਰ ਕੇ ਝਟਤ, ਸਰ ਕੇ ਸਮ, ਭਾਵ ਤੀਰ ਦੇ ਸਮਾਨ ਸਰਕੇ, ਸਰਕ ਜਾਂਦਾ ਝਟਤ ਕੇ ਝਟ ਹੀ, ਸ਼ੀਘਰ ਹੀ ਸਰਕੇ ਕਹੀਏ, ਸਰਕ ਜਾਂਦਾ ਨਿਕਸ ਜਾਂਦਾ, ਅਤੇ ਰਾਜੇ ਦੇ ਧਨ ਨੂੰ ਅੰਗੀਕਾਰ ਨਹੀਂ ਕਰਦਾ ਜਿਹੜਾ ਧੀਰ ਜਵਾਨ ਪੁਰਸ਼ ਆ, ਉਹ ਰਾਜਾ ਦੇ ਧਨ ਰੂਪੀ ਧਨਕ ਤੋਂ ਧੀਰ ਜਵਾਨ ਪੁਰਸ਼, ਆਤਮ ਵੇਤਾ ਪੁਰਸ਼, ਸਰਕੇ ਸਮ, ਤੀਰ ਦੇ ਸਮਾਨ ਸਰਕੇ, ਸਰਕ ਜਾਂਦਾ ਝਟਤ ਕਹੀ ਝਟ ਹੀ, ਸ਼ੀਘਰ ਹੀ ਨਿਕਲ ਜਾਂਦਾ, ਜਿਵੇਂ ਧਨਕ ਵੱਜਿਆ ਮੌਤ ਹੋਣੀ ਹੈ, ਇਸੇ ਤਰ੍ਹਾਂ ਰਾਜੇ ਧਨ ਰੂਪੀ ਤੀਰ ਵੱਜਣ ਨਾਲ ਮੌਤ ਹੀ ਹੋਣੀ, ਇਸ ਤਰ੍ਹਾਂ ਉਹਦਾ ਨਿਸ਼ਾਨਾ ਉਕਾ ਦਿੰਦਾ, ਭੁੱਖੇ ਚਿੱਤ ਸਰੀਰ, ਅਤੇ ਆਪਣੇ ਸਰੀਰ ਦੀ ਅਤੇ ਚਿੱਤ ਦੀ ਭੁੱਖੇ ਕ੍ਰਿਏ ਪਾਲਣਾ ਕਰਦਾ, ਕਿੱਦਾਂ ਹਰ ਭਜ ਭਿਖਿਆ ਅੰਨ ਕਰ, ਸਰੀਰ ਦੀ ਕਿਵੇਂ ਉਹ ਕਰਦਾ ਹੈ ਪਾਲਣਾ, ਭਿਖਿਆ ਦਾ ਅੰਨ ਕਰਕੇ ਅਤੇ ਹਰੀ ਦਾ ਭਜਨ ਕਰਕੇ ਚਿੱਤ ਦੀ ਜਿਹੜੀ ਪਾਲਣਾ ਕਰਦਾ, ਹਰੀ ਦਾ ਭਜਨ ਕਰਕੇ ਚਿੱਤ ਦੀ ਪਾਲਣਾ ਕਰਦਾ, ਅਤੇ ਭਿਖਿਆ ਦੇ ਅੰਨ ਕਰਕੇ ਸਰੀਰ ਦੀ ਪਾਲਣਾ ਕਰਦਾ, ਧੀਰ ਜਵਾਨ ਪੁਰਸ਼ ਪੁਰਸ਼ ਆਤਮ ਬੇਤਾ ਸੱਚਾ ਸਾਧੂ ਸੱਚਾ ਸੰਨਿਆਸੀ, ਦੋਹਰਾ ਭਇਓ ਭਰਤ ਵੈ ਰਾਗ ਕੋ, ਭਰਤ ਕਹੀਏ ਭਰਥਰੀ ਜੋਗੀ ਸਿੱਧ ਮਹਾਰਾਜ ਜੀ ਦਾ ਜਾਂ ਭਰਥ ਹਰੀ ਜੀ ਦਾ ਲਿਖਿਆ ਹੋਇਆ ਜੋ ਵਿਰਾਗ ਸ਼ਤਕ ਗ੍ਰੰਥ ਆ, ਉਸ ਵਿਰਾਗ ਸ਼ਤਕ ਗ੍ਰੰਥ ਦਾ ਪ੍ਰਯੋਗ ਇਹ ਹੋਇਆ ਹੈ ਕਿ ਅਲੰਗ ਅਸ਼ਟਮੂ ਅਧਿਆਏ ਅੱਠਵਾਂ ਜਿਹੜਾ ਅਤੇ ਅਲੰਗ ਕਹੀਏ ਪੂਰਾ, ਜਿਹੜਾ ਅੱਠਵਾਂ ਅਧਿਆਇ ਆ ਉਹ ਅਲੰਗ ਕਹੀਏ ਪੂਰਾ ਹੋਇਆ, ਵਿਸ਼ਰਾਮ ਸਾਹਿਬ ਤੋਂ ਹੋਇਆ ਹੈ। ਧਰਮ ਵਿਮੁੱਖ ਬੱਪੂ ਭਾਨ ਕੋ, ਵੀ ਜੋ ਧਰਮ ਤੋਂ ਬੇਮੁੱਖ, ਭੂਪਾਨ ਕਹੀਏ ਧਰਮ ਤੋਂ ਬੇਮੁੱਖ ਜਿਹੜੇ ਸੰਨਿਆਸੀ ਆ, ਤਥਾ ਰਾਜੇ ਲੋਕ ਆ, ਉਹਨਾਂ ਰਾਜੇ ਲੋਕਾਂ ਨੂੰ ਅਤੇ ਬੇਮੁੱਖ ਲੋਕਾਂ ਨੂੰ ਧਰਮੀ ਕਮਾਉਣ ਵਾਲਿਆਂ ਨੂੰ ਨਿੰਦੇ ਉਤਾਸ ਮਿਲਾਏ, ਸੰਨਿਆਸੀਆਂ ਨੂੰ ਅਤੇ ਰਾਜੇ ਲੋਕਾਂ ਨੂੰ ਤਾਸ ਕਹੀ, ਉਹਨਾਂ ਸਾਰੇ ਦੋਨਾਂ ਨੂੰ ਮਿਲਾ ਕੇ ਨਿੰਦਿਓ ਕਹੀਏ ਨਿੰਦਿਆ ਹੈ, ਅਤੇ ਦੋਨਾਂ ਨੂੰ ਮਿਲਾ ਕਰਕੇ ਇਸ ਅਧਿਆਇ ਵਿੱਚ ਭਰਥਰੀ ਜੋਗੀ ਜੀ ਨੇ ਨਿੰਦਿਆ ਨਿੰਦਿਓ ਕਹੀ ਨਿੰਦਿਆ ਹੈ। ਇੱਥੇ ਅੱਠਵਾਂ ਅਧਿਆਏ ਸੰਪੂਰਨ ਹੋਆ, ਅੱਠਵਾਂ ਅਧਿਆਏ ਜਿਹੜਾ ਹੈ ਅਧਿਆਏ ਅੱਠਵਾਂ ਅਧਿਆਏ ਦੀ ਕਹੀਏ ਅੱਠਵਾਂ ਅਧਿਆਏ ਸਮਾਪਤ ਹੋਇਆ ਹੈ। ਸੋ ਅੱਠ ਦੇ ਸਮਾਪਤ ਹੋ ਗਏ, ਕੱਲ ਨੌਵਾਂ ਦੇ ਪ੍ਰਾਰੰਭ ਕਰਾਂਗੇ, ਕਾਫੀ ਸਮਾਂ ਹੋ ਗਿਆ, ਮਹਾਰਾਜ ਕਿਰਪਾ ਨਾਲ ਚਾਰ ਪੰਜ ਅਧਿਆਏ ਰਹਿ ਗਏ ਆ, ਫਿਰ ਵੀ ਕਾਫੀ ਦਿਨ ਲੱਗ ਹੀ ਜਾਣੇ, ਅਤੇ 15-20 ਦਿਨ ਅਤੇ 15 ਦਿਨ ਤਾਂ ਪੱਕੇ ਲੱਗਣਗੇ ਜਿੰਨਾ ਕੁ ਆਪਾਂ ਪੜ੍ਹਦੇ ਹਾਂ, ਕਿਉਂਕਿ ਹੌਲੀ ਹੌਲੀ ਪੜ੍ਹਨ ਕਰਕੇ ਟਾਈਮ ਲੱਗ ਜਾਂਦਾ, ਸਮਾਂ ਲੱਗ ਜਾਂਦਾ। ਸੋ ਅੱਜ ਇੱਥੇ ਆਪਾਂ ਸਮਾਪਤੀ ਕਰੀ, ਅੱਠਵੇਂ ਅਧਿਆਏ ਦੀ ਸਮਾਪਤੀ, ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਭਾਇਓ ਭਰਤ ਵੈਰਾਗ ਕੋ, ਅਲੰਗ ਅਸ਼ਟਮੋ ਧਿਆਏ, ਧਰਮ ਵਿਮੁੱਖ ਭੂਪਾਨ ਕੋ, ਨਿੰਦਿਓ ਤਾਸ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।